ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾਂ। ਦਿਨ ਰਾਤ ਕਮਾਇੜੋ ਸੋ ਆਇਓ ਮਾਥੈ, ਜਿਸ ਪਾਸ ਲੁਕਾਇ ਦੜੋ ਸੋ ਵੇਖੀ ਸਾਥੈ। ਦਿਨ ਰਾਤ ਕਮਾਇੜੋ ਸੋ ਆਇਓ ਮਾਥੈ, ਜਿਸ ਪਾਸ ਲੁਕਾਇ ਦੜੋ ਸੋ ਵੇਖੀ ਸਾਥੈ। ਸੰਗ ਦੇਖੈ ਕਰਨ ਹਾਰਾ, ਕਾਏ ਪਾਪ ਕਮਾਈਐ, ਸੁਕ੍ਰਿਤ ਕੀਜੈ ਨਾਮ ਲੀਜੈ, ਨਰਕ ਮੂਲ ਨਾ ਜਾਈਐ। ਆਠ ਪਹਿਰ ਹਰ ਨਾਮ ਸਿਮਰੋ, ਚੱਲੈ ਤੇਰੇ ਸਾਥੀ, ਭਜ ਸਾਧ ਸੰਗਤ ਸਦਾ ਨਾਨਕ, ਮਿਟੈ ਦੁਖ ਕਮਾਤੇ। ਆਠ ਪਹਿਰ ਹਰ ਨਾਮ ਸਿਮਰੋ, ਚੱਲੈ ਤੇਰੇ ਸਾਥੀ, ਭਜ ਸਾਧ ਸੰਗਤ ਸਦਾ ਨਾਨਕ, ਮਿਟੈ ਦੁਖ ਕਮਾਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਪਾਵਨ ਪਵਿੱਤਰ ਬਚਨਾਂ ਦਾ ਆਪ ਜੀ ਕੀਰਤਨ ਸਰਵਣ ਕਰ ਰਹੇ ਸੀ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਜੀ ਤੋਂ ਜੋ ਹੁਕਮ ਦੀ ਦਾਤ ਬਖਸ਼ੀ ਹੈ, ਇਹ ਅੰਮ੍ਰਿਤ ਬਚਨ ਪੰਚਮ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ ਨੇ। ਛੰਤ ਰੂਪ ਸਤਿਗੁਰਾਂ ਨੇ ਇਹ ਪਵਿੱਤਰ ਬਚਨ ਉਚਾਰਨ ਕੀਤੇ ਨੇ, ਜਿੱਥੇ ਆਪਾਂ ਅੱਜ ਸਮੇਂ ਅਨੁਸਾਰ ਇਸ ਅੰਮ੍ਰਿਤ ਬਚਨ ਦੀ ਅਖਰੀ ਅਰਥ ਭਾਵ ਅਰਥ ਔਰ ਵਿਆਖਿਆ ਕਰਾਂਗੇ। ਉੱਥੇ ਅੱਜ ਦਾ ਦਿਨ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ, ਸੱਤਵੇਂ ਸਤਿਗੁਰਾਂ ਦਾ ਜੋਤੀ ਜੋਤ ਸਮਾਵਣ ਦਿਵਸ ਹੈ। ਅਸ਼ਟਮ ਬਲਬੀਰਾ, ਜਿਸ ਡਿੱਠੈ ਸਭ ਦੁੱਖ ਜਾਏ, ਔਰ ਅੰਮ੍ਰਿਤ ਦ੍ਰਿਸ਼ਟ ਦੇ ਸਵਾਮੀ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਅੱਠਵੇਂ ਸਤਿਗੁਰਾਂ ਦਾ ਅੱਜ ਗੁਰਤਾ ਗੱਦੀ ਦਿਵਸ ਹੈ, ਅੱਜ ਗੁਰਿਆਈ ਦਿਹਾੜਾ ਹੈ। ਆਪਾਂ ਇਸ ਸੰਬੰਧੀ ਵੀ ਵਿਚਾਰ ਇਤਿਹਾਸਕ ਪੱਖੋਂ ਵੀ ਕਰਾਂਗੇ। ਪਹਿਲਾਂ ਜੋ ਅੱਜ ਸਤਿਗੁਰਾਂ ਨੇ ਪਵਿੱਤਰ ਹੁਕਮ ਦੀ ਦਾਤ ਬਖਸ਼ੀ ਹੈ, ਇਸ ਦੇ ਸਮੇਂ ਅਨੁਸਾਰ ਆਪਾਂ ਅਰਥ ਕਰ ਚੱਕੀ ਸੁੱਖ ਸਕੀਏ। ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਅਸੀਸ ਬਖਸ਼ ਦੇ ਕੋਈ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ।
ਰਾਗ ਆਸਾ ਹੈ ਔਰ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੇ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ।
ਦਿਨ ਰਾਤ ਕਮਾਇੜੋ ਸੋ ਆਇਓ ਮਾਥੈ।
ਦਿਨ ਰਾਤ ਕਮਾਇੜੋ, ਮਹਾਰਾਜ ਕਹਿੰਦੇ ਨੇ ਹੇ ਪ੍ਰਾਣੀ, ਤੂੰ ਜੋ ਦਿਨ ਰਾਤ ਕੰਮ ਕਰਨਾ ਪਿਆ, ਕਰਮ ਕਰਨਾ ਪਿਆ ਹੈ, ਉਹ ਕਰਮ ਹੀ ਤੇਰੇ ਮੱਥੇ ਦੇ ਉੱਤੇ ਪ੍ਰਗਟ ਹੋਣੇ ਨੇ। ਭਾਵੇਂ ਤੂੰ ਉਹ ਚੰਗਾ ਕਰਮ ਕਰ ਰਿਹਾ, ਭਾਵੇਂ ਤੂੰ ਉਹ ਮੰਦਾ ਕਰਮ ਕਰ ਰਿਹਾ, ਜੋ ਦਿਨ ਰਾਤ ਤੂੰ ਕਮਾ ਰਿਹਾ ਹੈ, ਜੋ ਤੇਰੇ ਕਰਮ ਨੇ, ਉਹੀ ਤੇਰੇ ਮੱਥੇ ਦੇ ਜਾਂ ਤੇਰੇ ਅੱਗੇ ਆਉਣਗੇ।
ਜਿਸ ਪਾਸ ਲੁਕਾਏ ਦੜੋ ਸੋ ਵੇਖੀ ਸਾਥ।
ਜਿਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਤੂੰ ਉਹ ਕਰਮ ਲੁਕਾਣੇ ਚਾਹਨਾ ਹੈ, ਪਰ ਤੂੰ ਲੁਕਾ ਨਹੀਂ ਸਕਦਾ, ਕਿਉਂਕਿ ਤੇਰੇ ਕੀਤੇ ਹੋਏ ਕਰਮ ਕਰਤਾ ਪੁਰਖ ਵਾਹਿਗੁਰੂ ਜੀ ਆਪ ਦੇਖ ਰਹੇ ਨੇ, ਤੇ ਉਹ ਦੂਰ ਨਹੀਂ। ਜਦੋਂ ਤੂੰ ਕਰਮ ਕਰ ਰਿਹਾ ਹੈ, ਉਹ ਕਰਤਾ ਪੁਰਖ ਵਾਹਿਗੁਰੂ ਜੀ ਅਕਾਲ ਪੁਰਖ ਤੇਰੇ ਨਾਲ ਹੋ ਕੇ ਤੇਰੇ ਕਰਮਾਂ ਨੂੰ ਦੇਖ ਰਹੇ ਨੇ। ਅੱਜ ਦੇ ਇਸ ਅੰਮ੍ਰਿਤ ਸ਼ਬਦ ਦੀਆਂ ਇਹਨਾਂ ਦੋ ਆਰੰਭ ਵਾਲੀਆਂ ਤੁਕਾਂ ਦੀ ਵਿਚਾਰ ਜ਼ਰੂਰ ਕਰ ਲਈਏ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਅਨੁਸਾਰ ਕਿ ਕਰਮ ਫਿਲੋਸਫੀ ਨੂੰ ਜਾਂ ਕਰਮ ਸਿਧਾਂਤ ਨੂੰ ਸਵੀਕਾਰ ਕੀਤਾ ਗਿਆ ਹੈ ਕਿ ਜੋ ਆਪਾਂ ਕਰਮ ਕਰਨੇ ਆ ਉਹ ਕਰਮ ਸਾਡੇ ਅੱਗੇ ਆਉਣੇ ਆਉਣੇ ਨੇ। ਇਨੀ ਇਉਂ ਕਹਿ ਲਈਏ, ਕਰਮ ਬਣਦਾ ਕਿਵੇਂ ਹੈ? ਪੁਰਾਣੇ ਜਿਹੜੇ ਸ਼ਾਸਤਰਕਾਰ ਨੇ ਉਹ ਕਿੰਨੇ ਤਰ੍ਹਾਂ ਦੇ ਕਰਮ ਮੰਨਦੇ ਸਨ? ਮਹਾਰਾਜ ਜੀ ਦਾ ਵਚਨ ਹੈ ਕਿ ਅਸੀਂ ਜੋ ਕੁਝ ਆਪਣੇ ਮਨ ਵਿੱਚ ਖਿਆਲ ਪੈਦਾ ਕਰਨੇ ਆ, ਉਹ ਚੰਗਾ ਵੀ ਹੋ ਸਕਦਾ ਹੈ, ਉਹ ਮੰਦਾ ਵੀ ਹੋ ਸਕਦਾ ਹੈ, ਜਿਹਨੂੰ ਆਪਾਂ ਚਿੰਤਨ ਕਹਿ ਸਕਦੇ ਹਾਂ, ਖਿਆਲ ਕਹਿ ਸਕਦੇ ਹਾਂ। ਜੋ ਆਪਣੇ ਅੰਦਰ ਅਸੀਂ ਖਿਆਲ ਪੈਦਾ ਕਰਨੇ ਆ, ਭਾਵੇਂ ਉਹ ਥੋੜੇ ਸਮੇਂ ਲਈ ਆਏ, ਤੇ ਉਹ ਕੀ ਕਰਦਾ ਵੀ ਸਾਡੇ ਮਨ ਦੇ ਉੱਤੇ ਉਹ ਖਿਆਲ ਇੱਕ ਲੀਕ ਦਾ ਨਿਸ਼ਾਨ ਜ਼ਰੂਰ ਛੱਡ ਜਾਂਦਾ ਹੈ। ਫਿਰ ਅਰਜ ਹੈ, ਭਾਵਾਂ ਕਿ ਮਨ ਦਿਸਦਾ ਨਹੀਂ, ਪਰ ਜੋ ਖਿਆਲ ਸਾਡੇ ਅੰਦਰ ਪੈਦਾ ਹੋਇਆ ਉਹ ਖਿਆਲ ਆਪਣਾ ਨਿਸ਼ਾਨ, ਆਪਣਾ ਚਿੰਨ ਤੁਰ ਅੰਦਰ ਜ਼ਰੂਰ ਛੱਡ ਜਾਂਦਾ ਹੈ। ਪਰ ਜਦੋਂ ਉਸ ਖਿਆਲ ਨੂੰ ਆਪਾਂ ਦੁਹਰਾਨੇ ਆ, ਉਸੇ ਖਿਆਲ ਨੂੰ ਵਾਰ ਵਾਰ ਆਪਾਂ ਚੇਤੇ ਕਰਨੇ ਆ, ਦੁਹਰਾਅ ਵਿੱਚ ਲਿਆਉਂਦੇ ਆ, ਇਉਂ ਕਹਿ ਲਈ ਉਸ ਖਿਆਲ ਦਾ ਵਾਰ ਵਾਰ ਚਿੰਤਨ ਕਰਨੇ ਆ, ਤੇ ਸੰਗਤ ਜੀ ਉਹੀ ਖਿਆਲ ਸਾਡਾ ਇੱਕ ਦਿਨ ਸੁਭਾਅ ਬਣ ਜਾਂਦਾ ਹੈ। ਜਦੋਂ ਉਹ ਸੁਭਾਅ ਬਣਦਾ ਹੈ, ਫਿਰ ਬੰਦਾ ਸੁਭਾਅ ਦੇ ਮੁਤਾਬਕ ਉਹ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਖਿਆਲ ਉਹ ਸੁਭਾਅ ਬਣਦਾ, ਤੇ ਸੁਭਾਅ ਜਿਹੜਾ ਉਹ ਕਰਮ ਬਣ ਜਾਂਦਾ, ਤੇ ਉਹ ਕਰਮ ਚੰਗੇ ਵੀ ਨੇ ਤੇ ਉਹ ਕਰਮ ਮੰਦੇ ਵੀ ਨੇ। ਜਿਹੋ ਜਿਹਾ ਸੁਭਾਅ ਬਣਦਾ ਉਹ ਜਿਹਾ ਇਨਸਾਨ ਫਿਰ ਕਰਮ ਕਰਨ ਲੱਗ ਪੈਂਦਾ ਹੈ। ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਖਸ਼ਿਸ਼ ਕੀਤੀ ਹੈ ਜੀ। ਅਸੀਂ ਰੋਜ਼ ਹਜ਼ੂਰ ਦੇ ਅੰਮ੍ਰਿਤ ਬਚਨ ਜਪਜੀ ਸਾਹਿਬ 'ਚ ਪੜ੍ਹਦੇ ਹਾਂ ਕਿ ਜੋ ਆਪਾਂ ਕਰਮ ਕਰ ਰਹੇ ਹਾਂ ਇਹ ਕਹਿਣ ਮਾਤਰ ਨਹੀਂ। ਚਲੋ ਅੱਜ ਕਰਮ ਮੈਂ ਕੀਤਾ, ਦੋ ਦਿਨਾਂ ਬਾਅਦ ਭੁੱਲ ਗਿਆ, ਤੇ ਫਿਰ ਮੈਂ ਮਨ 'ਚ ਇਹ ਸੋਚਾਂ ਵੀ ਮੈਂ ਭੁੱਲ ਗਿਆ ਵਾਂ, ਤੇ ਜਿਹੜਾ ਮੇਰਾ ਕੀਤਾ ਹੋਇਆ ਕਰਮ ਹੈ ਸ਼ਾਇਦ ਉਹ ਕਰਤਾਰ ਨੂੰ, ਪਰਮਾਤਮਾ ਨੂੰ, ਵਾਹਿਗੁਰੂ ਜੀ ਨੂੰ ਵੀ ਭੁੱਲ ਗਿਆ। ਇਹ ਤਾਂ ਹੋ ਹੀ ਨਹੀਂ ਸਕਦਾ। ਮੈਂ ਆਪਣੇ ਕੀਤੇ ਹੋਏ ਕਰਮ ਨੂੰ ਭੁੱਲ ਸਕਦਾ ਵਾਂ, ਪਰ ਸੰਗਤ ਜੀ ਉਹ ਕਰਤਾ ਪੁਰਖ ਵਾਹਿਗੁਰੂ ਜੀ ਮੇਰੇ ਇੱਕ ਇੱਕ ਕਰਮ ਨੂੰ ਚੇਤੇ ਕਰ ਰਿਹਾ ਹੈ, ਉਹਦੇ ਚੇਤੇ ਵਿੱਚ ਹੈ, ਉਹਦੀ ਯਾਦ ਵਿੱਚ ਹੈ। ਤੇ ਫਿਰ ਮਹਾਰਾਜ ਕਹਿੰਦੇ ਨੇ ਜੋ ਤੂੰ ਕਰਮ ਕੀਤੇ ਨੇ, ਚਾਹੇ ਤੂੰ ਪੁੰਨ ਕੀਤਾ, ਚਾਹੇ ਤੂੰ ਪਾਪ ਕੀਤਾ, जो तू कर्म कीता ओ पुन पाप तेरे अंदर लिखिया गया गुरबाणी मुताबक उस दे हुक्म दी खेड वापरदी है ते इंसान अपने कर्मां दे लेख अपने नाल लै तुरदा है। आपां जपजी साहिब जी पाठ करने आ जपजी साहिब च महाराज दे बचन ने पुन्नी पापी आखण नाखें पुन ते पाप केवल अखान नहीं एक कहन मातर नहीं जो आपां करने आ इह नाल जाणगे पुन्नी पापी आखण नाखें कर कर करना जो आपां कर्म कीता ਭਾਵੇਂ ਲੁਕਾ ਕੇ ਕੀਤਾ ਭਾਵੇਂ ਜ਼ਾਹਰਾ ਰੂਪ ਚ ਕੀਤਾ ਤੇ ਮਹਾਰਾਜ ਕਹਿੰਦੇ ਕਰ ਕਰ ਕਰਨਾ ਲਿਖ ਲੈ ਜਾਹੋ ਜੋ ਤੂੰ ਕੀਤਾ ਹੈ ਉਹ ਆਪਣੇ ਨਾਲ ਲੈ ਕੇ ਜਾਏਗਾ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਜੋ ਤੂੰ ਬੀਜਿਆ ਹੈ ਉਸਨੂੰ ਤੂੰ ਖਾਏਗਾ ਜੋ ਤੂੰ ਕਰਮ ਕੀਤਾ ਹੈ ਇਹ ਕਰਮ ਦਾ ਬੀਜ ਇੱਕ ਦਿਨ ਤੈਨੂੰ ਵੱਢਣਾ ਜ਼ਰੂਰ ਪਏਗਾ ਜਿਵੇਂ ਅਸੀਂ ਬਾਣੀ ਚ ਹੋਰ ਵੀ ਬਚਨ ਸਤਿਗੁਰਾਂ ਦੇ ਬੇਅੰਤ ਆਉਂਦੇ ਨੇ ਜਪਜੀ ਸਾਹਿਬ ਵਿੱਚ ਅਸੀਂ ਅਖੀਰ ਤੇ ਸਲੋਕ ਵਿੱਚ ਇਹ ਪੜ੍ਹਨੇ ਖਾਂ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਸਤਿਗੁਰਾਂ ਨੇ ਇੱਕ ਹੋਰ ਬੇਨਤੀ ਕਰਾਂ ਇਹਦੇ ਲਈ ਸ਼ਬਦ ਅਮਲ ਵੀ ਵਰਤਿਆ ਹੈ ਕਿ ਜਿਉਂ ਜੇ ਆਪਾਂ ਕਰਮ ਲਈ ਸ਼ਬਦ ਅਮਲ ਵੀ ਵਰਤਿਆ ਹੈ ਬਾਬਾ ਫਰੀਦ ਸਾਹਿਬ ਇਹਨਾਂ ਅਮਲਾਂ ਦਾ ਜ਼ਿਕਰ ਵਾਰ ਵਾਰ ਕਰਦੇ ਆ ਕਰਮਾਂ ਦਾ ਜ਼ਿਕਰ ਉਹ ਵੀ ਕਰਦੇ ਆ ਬਾਬਾ ਫਰੀਦ ਸਾਹਿਬ ਜੀ ਦੇ ਬਚਨ ਨੇ ਕਿ ਲੋੜੈ ਦਾਕ ਬਜੋਰੀਆਂ ਕਿੱਕਰ ਬੀਜੈ ਜੱਟ ਇਹ ਵੀ ਕਰਮ ਨਾਲ ਸੰਬੰਧਿਤ ਹੈ ਕਿ ਮਨੁੱਖ ਚਾਹੁੰਦਾ ਤੇ ਇਹ ਹੈ ਕਿ ਮੈਨੂੰ ਬਜ਼ੁਰ ਦੀਆਂ ਦਾਖਾਂ ਮਿਲ ਜਾਣ ਪਰ ਬੀਜ ਉਹ ਕਿੱਕਰਾਂ ਦਾ ਪਾ ਰਿਹਾ ਹੈ ਕਿੱਕਰ ਦਾ ਬੀਜ ਕਦੀ ਦਾਖ ਅੰਗੂਰ ਅਨਾਰ ਨਹੀਂ ਬਣ ਸਕਦਾ ਸੰਗਤ ਜੀ ਜਿਹੜਾ ਬੀਜ ਬੀਜਿਆ ਉਸੇ ਬੀਜ ਨੇ ਰੁੱਖ ਬਣਨਾ ਉਸੇ ਬੀਜ ਦਾ ਫਲ ਲੱਗਣਾ ਜੇ ਕਿੱਕਰ ਬੀਜਿਆ ਹੈ ਤੇ ਕਦੀ ਦਾਖ ਨਹੀਂ ਬਣੇਗੀ ਆਪਾਂ ਜੇ ਜ਼ਹਿਰ ਬੀਜਿਆ ਉਹ ਕਦੀ ਅੰਮ੍ਰਿਤ ਨਹੀਂ ਬਣ ਸਕੇਗਾ ਜਿਹੋ ਜਿਹਾ ਬੀਜ ਜਿਹੋ ਜਿਹਾ ਕਰਮਾਂ ਦਾ ਬੀਜਿਆ ਜੇ ਮੈਂ ਬੀਜ ਰਿਹਾ ਵਾਂ ਜ਼ਹਿਰ ਤੇ ਇਹ ਆਸ ਕਰਾਂ ਕਿ ਮੇਰੇ ਬੀਜੇ ਹੋਏ ਕਰਮ ਵਿੱਚੋਂ ਅੰਮ੍ਰਿਤ ਦਾ ਪੇਡਾ ਨਿਕਲ ਆਵੇ ਇਹ ਕਦਾ ਚਿੱਤ ਨਹੀਂ ਹੋ ਸਕਦਾ ਜੋ ਮੈਂ ਬੀਜਿਆ ਹੈ ਮੈਨੂੰ ਇੱਕ ਦਿਨ ਉਹੀ ਵੱਢਣਾ ਪੈਣ ਸਤਿਗੁਰਾਂ ਨੇ ਬਾਣੀ ਵਿੱਚ ਇਹ ਬਚਨ ਵੀ ਕਿਹਾ ਕਿ ਜਦੋਂ ਇਨਸਾਨ ਇਹ ਕਹਿੰਦਾ ਜੀ ਦੇਖੋ ਜੀ ਮੈਂ ਮੇਰੇ ਨਾਲ ਆ ਵਾਪਰਿਆ ਕਿਉਂ ਇਹ ਮੇਰੇ ਘਰ ਹੀ ਕਿਉਂ ਵਾਪਰਿਆ ਤੇ ਮਹਾਰਾਜ ਅੱਗੇ ਬਚਨ ਕਰਦੇ ਆ ਕਿ ਬੀਜੈ ਬਿਖ ਮੰਗੈ ਅੰਮ੍ਰਿਤ ਬੀਜ ਤਾਂ ਤੂੰ ਜ਼ਹਿਰ ਰਿਹਾ ਮਾੜੇ ਕਰਮ ਬੀਜ ਰਿਹਾ ਵਾਸ਼ਨਾਵਾਂ ਦੇ ਬੀਜ ਬੀਜ ਰਿਹਾ ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹ ਨਿਆਉ ਇਹ ਕਾਹਦਾ ਇਨਸਾਫ ਹੋਇਆ ਕਿ ਇਨਸਾਨ ਜ਼ਹਿਰ ਦੇ ਬੀਜ ਬੋਜ ਰਿਹਾ ਹੈ ਤੇ ਮੰਗਦਾ ਅੰਮ੍ਰਿਤ ਪਿਆ ਹੈ ਇਸੇ ਨੂੰ ਬਾਬਾ ਫਰੀਦ ਸਾਹਿਬ ਜੀ ਦੀ ਸ਼ਬਦਾਵਲੀ ਵਿੱਚ ਪੜ੍ਹ ਲਈਏ ਕਿ ਲੋੜੈ ਦਾਖ ਬਜੋਰੀਆਂ ਤੂੰ ਲੋੜਨਾ ਭਾਲਨਾ ਖਾਣ ਵਾਸਤੇ ਦਾਖਾਂ ਬਜ਼ੁਰ ਦੀਆਂ ਪਰ ਮਹਾਰਾਜ ਕਹਿੰਦੇ ਕਿੱਕਰ ਬੀਜੈ ਜੱਟ ਖੰਡ ਹੈ ਉਨ ਕਤਾਇ ਦਾ ਪੈਂਦਾ ਲੋੜੈ ਪੱਟ ਕੱਤਦਾ ਤੇ ਤੂੰ ਉਨ ਪਿਆ ਹੈ ਤੇ ਉਨ ਕੱਤਣ ਤੋਂ ਬਾਅਦ ਤੂੰ ਇਹ ਆਸ ਕਰੇ ਕਿ ਮੈਨੂੰ ਪਾਣ ਵਾਸਤੇ ਰੇਸ਼ਮ ਮਿਲ ਜਾਏ ਮਹਾਰਾਜ ਕਹਿੰਦੇ ਨੇ ਜੇ ਉਨ ਕੱਤੀ ਹੈ ਤੇ ਕੱਪੜਾ ਉਹੀ ਮਿਲਣਾ ਜੇ ਰੇਸ਼ਮ ਦੇ ਕੀੜੇ ਪਾਲੇ ਨੇ ਤੇ ਰੇਸ਼ਮ ਮਿਲੇਗੀ ਜੇ ਕਿੱਕਰ ਬੀਜੇ ਨੇ ਤੇ ਉਹਦੇ ਵਿੱਚ ਦਾਖਾਂ ਨਿਖੇ ਮੈਂ ਫਿਰ ਬੇਨਤੀ ਕਰਾਂ ਜੀ ਅੱਜ ਸਤਿਗੁਰਾਂ ਨੇ ਇਹ ਬਚਨ ਕੀਤਾ ਕਿ ਜੋ ਕੁਝ ਇਨਸਾਨ ਦਿਨ ਰਾਤ ਕਮਾਉਂਦਾ ਹੈ ਉਹ ਉਹਦੇ ਮੱਥੇ ਤੇ ਆਉਣਾ ਉਹ ਉਹਦਾ ਸੁਭਾਅ ਬਣ ਜਾਂਦਾ ਹੈ ਦਿਨ ਰਾਤ ਜੋ ਉਹ ਕਮਾ ਰਿਹਾ ਹੈ ਉਹੀ ਕਰਮ ਉਹਦੇ ਵਾਸਤੇ ਫਲ ਬਣ ਜਾਂਦਾ ਹੈ ਇਸੇ ਨੂੰ ਸਤਿਗੁਰਾਂ ਨੇ ਬਚਨ ਕੀਤਾ ਕਿ ਦੱਦੈ ਦੋਸ਼ ਨਾ ਦਿਉ ਕਿਸੈ ਦੋਸ਼ ਕਰਮ ਮਾ ਆਪਣਿਆ ਮੈਂ ਕਿਸੇ ਦੂਜੇ ਨੂੰ ਦੋਸ਼ ਕਿਉਂ ਦੇਵਾਂ ਕਿਉਂਕਿ ਮੇਰੇ ਆਪਣੇ ਕਰਮਾਂ ਦਾ ਹੀ ਦੋਸ਼ ਹੈ ਦੱਦੈ ਦੋਸ਼ ਨਾ ਦਿਉ ਕਿਸੈ ਦੋਸ਼ ਕਰਮ ਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਕਿਸੇ ਹੋਰ ਦੂਜੇ ਨੂੰ ਮੈਂ ਕਿਉਂ ਦੇਸ਼ ਦੋਸ਼ ਦੇਵਾਂ ਕਿਉਂਕਿ ਜਿਹੜਾ ਦਿਨ ਰਾਤ ਮੈਂ ਕਮਾ ਰਿਹਾ ਹਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਬਚਨ ਕਰ ਰਿਹਾ ਕਿ ਹੇ ਪ੍ਰਾਣੀ ਜੋ ਤੂੰ ਦਿਨ ਰਾਤ ਕਮਾਨਾ ਹੈ ਉਹ ਤੇਰਾ ਬਣਿਆ ਹੋਇਆ ਸੁਭਾਅ ਉਹ ਕਰਮ ਤੇਰੇ ਅੱਗੇ ਆਉਂਦੇ ਪਏ ਆ ਜੇ ਚੰਗੇ ਕਰਮ ਬੀਜੇ ਨੇ ਤੇ ਚੰਗੇ ਆਉਣਗੇ ਪਾਵਾਂ ਕਿ ਕਈ ਵਾਰੀ ਸਾਨੂੰ ਇਸ ਗੱਲ ਨੂੰ ਸਮਝਣ ਲਈ ਪੁਰਾਣੇ ਸ਼ਾਸਤਰਕਾਰ ਕਰਮ ਤਿੰਨ ਤਰੀਕਿਆਂ ਦੇ ਮੰਨਦੇ ਸਨ ਜੀ ਤਿੰਨ ਕਰਮ ਕਹਿੰਦੇ ਹੁੰਦੇ ਸਨ ਇੱਕ ਸ਼ਬਦ ਇੱਕ ਸੀ ਜੀ ਸੰਚਿਤ ਕਰਮ ਦੂਸਰਾ ਸੀ ਜੀ ਕਿਰਿਆਮਾਨ ਕਰਮ ਤੇ ਤੀਸਰਾ ਹੁੰਦਾ ਸੀ ਜੀ ਪਰਾ ਲਬਧ ਕਰਮ। ਇਹਦੀ ਵਿਆਖਿਆ ਕੀਤੀ ਜਾਂਦੀ ਅਕਸਰ। ਅਸੀਂ ਜੋ ਹੁਣ ਕਰ ਰਹੇ ਹਾਂ ਥੋੜਾ ਜਿਹਾ ਬੇਨਤੀ ਨੂੰ ਸਮਝਣ ਵਾਸਤੇ ਜੀ ਕਿ ਜੋ ਕੁਝ ਆਪਾਂ ਕਰ ਰਹੇ ਹਾਂ, ਜੋ ਕੁਝ ਅਸੀਂ ਵਰਤਮਾਨ ਵਿੱਚ ਕਰਨੇ ਹਾਂ, ਇਹਦੇ ਬਾਰੇ ਕਿਹਾ ਜਾਂਦਾ ਜੀ ਇਹ ਕਿਰਿਆਮਾਨ ਕਰਮ ਨੇ। ਮੈਂ ਹੁਣ ਜੋ ਕਰ ਰਿਹਾ ਇਹ ਕਿਰਿਆਮਾਨ ਨੇ। ਹੁਣ ਇਸੇ ਕਿਰਿਆਮਾਨ ਕਰਮ ਨੇ ਜੋ ਵਰਤਮਾਨ ਵਿੱਚ ਮੈਂ ਕਰ ਰਿਹਾ, ਚੰਗਾ ਕਰ ਰਿਹਾ, ਮੰਦਾ ਕਰ ਰਿਹਾ, ਬੋਲ ਰਿਹਾ ਵਾਂ, ਕਥਾ ਕਰ ਰਿਹਾ ਵਾਂ, ਕੋਈ ਇਨਸਾਨ ਵੀ ਜੋ ਵਰਤਮਾਨ ਵਿੱਚ ਕਰਮ ਕਰ ਰਿਹਾ, ਉਹ ਹੀ ਕਰਮ ਥੋੜੀ ਦੇਰ ਬਾਅਦ ਉਹਦਾ ਸੰਚਿਤ ਕਰਮ ਹੋ ਜਾਂਦਾ ਹੈ, ਕਿਉਂਕਿ ਉਹ ਕਰਮ ਇਕੱਠਾ ਹੋ ਗਿਆ ਕਿ ਜੋ ਵਰਤਮਾਨ ਵਿੱਚ ਕੀਤਾ ਉਹਦਾ ਸੰਚਿਤ ਕਰਮ ਹੋ ਗਿਆ। ਤੇ ਜਿਹੜਾ ਸੰਚਿਤ ਕਰਮ ਇਨਸਾਨ ਦਾ ਹੈ ਸੰਗਤ ਜੀ, ਉਹ ਹੀ ਇੱਕ ਦਿਨ ਪਰਾਲਬਧ ਬਣ ਕੇ ਸਾਹਮਣੇ ਆ ਜਾਂਦਾ ਹੈ। ਇਹਨੂੰ ਸੌਖਾ ਸਮਝਣ ਵਾਸਤੇ ਇੱਕ ਹੋਰ ਉਦਾਹਰਨ ਹੈ ਜੀ। ਮੈਂ ਫਿਰ ਬੇਨਤੀ ਕਰਾਂ, ਸੰਚਿਤ ਕਰਮ, ਕਿਰਿਆਮਾਨ ਕਰਮ ਤੇ ਪਰਾਲਬਧ ਕਰਮ, ਇਹਨੂੰ ਇਉਂ ਸੌਖਾ ਸਮਝ ਲਈਏ ਕਿ ਇੱਕ ਇਨਸਾਨ ਮੰਨ ਲਓ ਨੌਕਰੀ ਕਰਦਾ, ਜੌਬ ਕਰ ਰਿਹਾ, ਕਿਤੇ ਚਾਕਰੀ ਕਰ ਰਿਹਾ। ਜਦੋਂ ਉਹ ਨੌਕਰੀ ਕਰ ਰਿਹਾ ਜਾਂ ਸਾਰਾ ਦਿਨ ਉਹ ਦਿਹਾੜੀ ਲਾਉਂਦਾ, ਜਿਹੜੀ ਦਿਹਾੜੀ ਹੈ ਉਹਦਾ ਕਿਰਿਆਮਾਨ ਕਰਮ ਹੈ, ਉਹ ਵਰਤਮਾਨ ਵਿੱਚ ਕਰ ਰਿਹਾ। ਹੁਣ ਉਸ ਦਿਹਾੜੀ ਦੇ ਬਦਲੇ, ਉਸ ਮਿਹਨਤ ਦੇ ਬਦਲੇ ਉਹਨੂੰ ਸ਼ਾਮ ਨੂੰ ਜਾਂ ਹਫ਼ਤੇ ਬਾਅਦ ਜਾਂ ਮਹੀਨੇ ਬਾਅਦ ਜਿਹੜੀ ਤਨਖਾਹ ਮਿਲਦੀ, ਜਿਹੜਾ ਵੇਤਨ ਮਿਲਦਾ, ਹੁਣ ਉਹਨੇ ਮਹੀਨਾ ਭਰ ਕੰਮ ਕੀਤਾ, ਕਿਰਿਆਮਾਨ ਕਰਮ ਸੀ। ਜੋ ਉਸ ਕਰਮ ਦੇ ਬਦਲੇ ਉਹਨੂੰ ਪੈਸੇ ਮਿਲੇ, ਤਨਖਾਹ ਮਿਲੀ, ਉਹਨੇ ਆਪਣੇ ਖਾਤੇ ਵੀ ਜਮ੍ਹਾਂ ਕਰਾ ਦਿੱਤੀ, ਤੇ ਸੰਗਤ ਜੀ ਉਹੀ ਜਿਹੜਾ ਪੈਸਾ ਉਹਨੇ ਜਮ੍ਹਾਂ ਕਰਾਇਆ ਉਹਦੇ ਵਾਸਤੇ ਸੰਚਿਤ ਕਰਮ ਬਣ ਗਿਆ ਹੈ, ਪਿਆ ਹੋਇਆ, ਕਿਉਂਕਿ ਉਹਨੇ ਕਿਰਿਆਮਾਨ ਕੀਤਾ ਤਾਂ ਸੰਚਿਤ ਹੋਇਆ। ਜੇ ਉਹਨੇ ਵਰਤਮਾਨ ਵਿੱਚ ਕੁਝ ਕਮਾਇਆ ਤੇ ਉਹਨੂੰ ਜਮ੍ਹਾਂ ਕਰਾ ਦਿੱਤਾ, ਉਹ ਸੰਚਿਤ ਹੋ ਗਿਆ। ਹੁਣ ਉਹੀ ਸੰਚਿਤ ਕਰਮ ਜਿਹੜਾ ਉਹ ਸੰਚਿਆ ਹੋਇਆ ਪੈਸਾ, ਕਿਉਂਕਿ ਉਦਾਹਰਣ ਆਪਾਂ ਪੈਸੇ ਦੀ ਲੈ ਲਈ, ਉਹ ਸੰਚਿਤ ਕਰਮ ਜਿਹੜਾ ਹੈ, ਮੰਨ ਲਓ ਆਉਣ ਵਾਲੇ ਸਮੇਂ ਚ ਕਿਤੇ ਉਹਨੂੰ ਲੋੜ ਪੈ ਜਾਂਦੀ ਹੈ, ਕਿਤੇ ਉਹਨੂੰ ਸਮਾਂ ਬਣਦਾ ਵੀ ਮੈਨੂੰ ਖਰਚਾ ਚਾਹੀਦਾ, ਪਰ ਜੋ ਕੁਝ ਉਹਨੇ ਸੰਚਿਆ ਹੋਇਆ ਹੈ ਉਹ ਸੰਚੇ ਹੋਏ ਵਿੱਚੋਂ ਜਦੋਂ ਵਰਤਦਾ ਹੈ, ਉਹਦੇ ਲਈ ਆਪਾਂ ਸ਼ਬਦ ਪਰਾਲਬਧ ਵਰਤਨੇ ਆ, ਕਿਰਿਆਮਾਨ ਸੰਚਿਤ ਕਰਮ ਬਣਦਾ, ਤੇ ਸੰਚਿਤ ਕਰਮ ਜਿਹੜਾ ਹੈ ਉਹ ਹੀ ਪਰਾਲਬਧ ਬਣ ਜਾਂਦਾ ਹੈ। ਕਈ ਵਾਰੀ ਕੀ ਹੁੰਦਾ ਕਿ ਪਰਮਾਤਮਾ ਨੇ, ਜੋ ਸਾਨੂੰ ਇਤਿਹਾਸ ਵਿੱਚੋਂ ਵੀ ਸੇਧ ਮਿਲਦੀ ਹੈ ਕਿ ਇਨਸਾਨ ਮਾੜੇ ਕਰਮ ਕਰਦਾ ਤੇ ਉਹਦੇ ਕੀਤੇ ਹੋਏ ਪਹਿਲੇ ਪੁੰਨ ਵੀ ਸੜਨੇ ਸ਼ੁਰੂ ਹੋ ਜਾਂਦੇ ਨੇ। ਕਈ ਵਾਰੀ ਇਨਸਾਨ ਚੰਗੇ ਕਰਮ ਕਰਦਾ, ਅੱਜ ਮਹਾਰਾਜ ਅੱਗੇ ਬਚਨ ਕਰਨਗੇ, ਬੰਦਗੀ ਕਰਦਾ, ਸਿਮਰਨ ਕਰਦਾ, ਭਲਾਈ ਕਰਦਾ, ਮਨ ਦੀ ਨਿਰਮਲਤਾ ਹੀ ਰੱਖਦਾ, ਉਹਦੇ ਕੀਤੇ ਹੋਏ ਪਾਪ ਕਰਮ ਵੀ ਖਤਮ ਹੋ ਜਾਂਦੇ। ਫਿਰ ਦੁਹਰਾਵਾਂਗੇ ਇਹਨੂੰ ਸੌਖਾ ਸਮਝਣ ਲਈ। ਸਾਡੇ ਇਤਿਹਾਸ ਵਿੱਚ ਇੱਕ ਸਾਖੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦੀ, ਬੇਨਤੀ ਕਰਨ ਲੱਗਾ ਕਿ ਵਰਤਮਾਨ ਕਰਮ, ਕਿਰਿਆਮਾਨ ਕਰਮ ਚੰਗੇ ਹੋਣੇ ਸ਼ੁਰੂ ਹੋ ਜਾਣ। ਜਿਹੜੇ ਕਿਤੇ ਪਹਿਲੇ ਸੰਚਿਤ ਮਾੜੇ ਕਰਮ ਨੇ, ਕਿਰਿਆਮਾਨ ਵਰਤਮਾਨ ਚੰਗੇ ਕਰਮ ਮਾੜੇ ਕਰਮਾਂ ਨੂੰ ਵੀ ਖਤਮ ਕਰ ਦਿੰਦੇ ਨੇ। ਜੇ ਬੰਦੇ ਦੇ ਕਿਤੇ ਕਰਮ ਚੰਗੇ ਹੋਣ ਤੇ ਵਰਤਮਾਨ ਵਿੱਚ ਇੰਨਾ ਕੁ ਮਾੜਾ ਹੋ ਜਾਏ, ਗੁਰਮੁਖੋ, ਕਈ ਵਾਰੀ ਉਹਦੇ ਕੀਤੇ ਹੋਏ ਪਾਪ ਵੀ ਨਸ਼ਟ, ਪੁੰਨ ਵੀ ਨਸ਼ਟ ਹੋ ਜਾਂਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦੀ ਇੱਕ ਸਾਖੀ ਹੈ ਜੋ ਬਹੁਤ ਪ੍ਰਚਲਿਤ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਕਰਤਾਰਪੁਰ ਆਪਣਾ ਵਸੇਬਾ ਰੱਖ ਰਹੇ ਨੇ ਤੇ ਸਿੱਖ ਜਿਹੜੇ ਨੇ ਉਹ ਧਰਮਸ਼ਾਲਾ ਵਿੱਚ ਆਉਂਦੇ ਨੇ, ਆ ਕੇ ਸਤਿਗੁਰਾਂ ਤੋਂ ਬਚਨ ਸੁਣਦੇ ਨੇ। ਤੇ ਇਹ ਵੀ ਹੈ ਸੰਗਤ ਜੀ, ਮਹਾਰਾਜ ਜੀ ਨੇ 18 ਸਾਲ ਕਰਤਾਰਪੁਰ ਆਪਣੇ ਹੱਥੀਂ ਖੇਤੀ ਕੀਤੀ, ਆਪ ਹਲ ਵਾਹਿਆ ਹੈ ਜੀ 18 ਸਾਲ ਮਹਾਰਾਜ ਜੀ ਨੇ ਉੱਥੇ ਟਿਕਾਣਾ ਰੱਖਿਆ। ਤੇ ਉਹ ਭਾਈ ਸਾਹਿਬ ਦੇ ਮੁਤਾਬਕ, ਭਾਈ ਗੁਰਦਾਸ ਸਾਹਿਬ ਜੀ ਕਰਤਾਰਪੁਰ ਦੀਆਂ ਕਈ ਘਟਨਾਵਾਂ ਨੂੰ ਆਪਣੀ ਵਾਰਾਂ ਵਿੱਚ ਦਰਜ ਕਰਦੇ ਨੇ। ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਮਹਾਰਾਜ ਜਦੋਂ ਕਿਰਤ ਕਰ ਰਹੇ ਆ, ਖੇਤਾਂ ਵਿੱਚ ਕੰਮ ਕਰ ਰਹੇ ਨੇ, ਖੇਤਾਂ ਵਿੱਚ ਕੰਮ ਕਰਦੇ ਹੋਏ ਜਿਹੜੇ ਗੁਰਸਿੱਖ ਨਾਲ ਨੇ, ਸਤਿਗੁਰੂ ਆਪਣੇ ਮੁਖਾਰ ਬਿੰਦ ਤੋਂ ਅੰਮ੍ਰਿਤ ਬਚਨ ਉਚਾਰਨ ਕਰਦੇ ਨੇ, ਸਿੱਖ ਉਹਨਾਂ ਨਾਲ ਕਿਰਤਕਾਰ ਕਰਦੇ ਨੇ ਤੇ ਸੁਣਨ ਵਾਲਿਆਂ ਦੇ ਅੰਦਰ ਪੂਰਨ ਟਿਕਾ ਹੋ ਜਾਂਦਾ ਹੈ ਤੇ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਅੰਦਰ ਅਨਹਦ ਨਾਦ ਚੱਲਣ ਲੱਗ ਪੈਂਦਾ ਹੈ ਕਿ ਅੰਦਰ ਨਾਮ ਦੀ ਰੋਹ ਚੱਲ ਪੈਂਦੀ ਹੈ। ਭਾਈ ਸਾਹਿਬ ਜੀ ਦਾ ਬਚਨ ਹੈ ਕਿ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਭਾਈ ਸਾਹਿਬ ਕਹਿੰਦੇ ਮਹਾਰਾਜ ਮੰਜੇ ਤੇ ਬੈਠਦੇ ਸਨ, ਗ੍ਰਿਸਤੀਆਂ ਵਾਲੇ ਕੱਪੜੇ ਪਾਉਂਦੇ ਸਨ, ਜਿਵੇਂ ਆਮ ਕਿਰਤਕਾਰ ਵਾਲੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨ ਕੱਪੜੇ ਪਾਉਂਦੇ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਬਾਣੀ ਮੁੱਖੋਂ ਉਚਾਰੀਐ। ਸੱਚੇ ਪਾਤਸ਼ਾਹ ਆਪਣੇ ਮੁੱਖ ਤੋਂ ਬਾਣੀ ਉਚਾਰਦੇ, ਬਾਣੀ ਮੁੱਖੋਂ ਉਚਾਰੀਐ, ਹੋਏ ਰੁਸ਼ਨਾਈ ਮਿੱਟੇ ਅੰਧਿਆਰਾ। ਉਸ ਬਾਣੀ ਦੇ ਪ੍ਰਕਾਸ਼ ਨਾਲ ਮਨੁੱਖਾਂ ਦੇ ਅੰਦਰ ਦੀ ਅਗਿਆਨਤਾ ਦਾ ਹਨੇਰਾ ਖਤਮ ਹੁੰਦਾ ਹੈ ਤੇ ਰੁਖਾਨੀ ਪ੍ਰਕਾਸ਼ ਹੁੰਦਾ ਹੈ। ਮਹਾਰਾਜ ਕਹਿੰਦੇ ਹੋਏ ਰੁਸ਼ਨਾਈ ਮਿੱਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ। ਖੇਤਾਂ ਵਿੱਚ ਕੰਮ ਕਰਦੇ ਆ ਸੰਗਤ ਜੀ, ਕੋਈ ਅੱਜ ਦੀ ਤਰ੍ਹਾਂ ਵੀ ਵੱਖਰੇ ਅਕਾਲ ਬੁੱਕ ਕਰਕੇ, ਚਲੋ ਅੱਜ ਤਾਂ ਸਿਸਟਮ ਹੈ ਨੀ, ਇੱਥੇ ਵਿਚਾਰ ਗੋਸ਼ਟੀ ਹੋਣੀ। ਬਾਬਾ ਜੀ ਖੇਤਾਂ ਦੇ ਵਿੱਚ ਹੀ ਕੰਮ ਕਰ ਰਿਹਾ, ਨਾਲੇ ਰੁਖਾਨੀਅਤ ਵਿਚਾਰ ਚਰਚਾ ਹੁੰਦੀ ਪਈ ਹੈ। ਭਾਈ ਸਾਹਿਬ ਕਹਿੰਦੇ ਨੇ ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੈ ਤੁਨਕਾਰਾ। ਕਰਤਾਰਪੁਰ ਦੇ ਖੇਤਾਂ ਵਿੱਚ ਸੱਚੇ ਪਾਤਸ਼ਾਹ ਜਦੋਂ ਸ਼ਬਦ ਦੀ, ਬਾਣੀ ਦੀ, ਪਰਮਾਤਮਾ ਦੀ, ਅੰਮ੍ਰਿਤ ਬਚਨਾਂ ਦੀ ਝੜੀ ਲਾਉਂਦੇ ਨੇ, ਹੱਥ ਸਿੱਖਾਂ ਦੇ ਕਾਰ ਵੱਲ ਹੁੰਦੇ ਨੇ ਤੇ ਚਿੱਤ ਉਹਨਾਂ ਦਾ ਕਰਤਾਰ ਵੱਲ ਹੁੰਦਾ। ਉਹ ਕਾਰ ਤੇ ਕਰਤਾਰ ਨਾਲ ਜੁੜੇ ਹੋਏ ਜਿਹੜੇ ਗੁਰਸਿੱਖ ਨੇ, ਉਹਨਾਂ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਦਾ ਪ੍ਰਵਾਹ ਚੱਲਦਾ। ਉੱਥੋਂ ਦੀ ਘਟਨਾ ਹੈ ਕਿ ਮਹਾਰਾਜ ਜੀ ਦੇ ਚਰਨਾਂ ਚ ਸਿੱਖ ਹੁੰਦੇ ਨੇ। ਇਹ ਦੋ ਜਣੇ ਬੜੇ ਗੂੜੇ ਮਿੱਤਰ ਨੇ। ਇੱਕ ਬੰਦੇ ਦਾ ਸੁਭਾਅ ਹੈ, ਉਹ ਰੋਜ਼ ਵੇਸ਼ਵਾ ਦੇ ਦਰ ਤੇ, ਜਾਂ ਕਹਿ ਲਓ ਕਿ ਉਹ ਮਾੜੇ ਕਰਮ ਵਾਲੇ ਪਾਸੇ ਜਾਂਦਾ, ਵਿਵਿਚਾਰੀ ਸੁਭਾਅ ਦਾ ਬੰਦਾ ਹੈ। ਦੂਸਰਾ ਜਿਹੜਾ ਉਹ ਬੜਾ ਨੇਕ ਪੁਰਸ਼ ਹੈ, ਉਹ ਆਪਣੇ ਘਰੋਂ ਆਉਂਦਾ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਧਰਮਸ਼ਾਲਾ ਪਹੁੰਚ, ਉਹ ਕੀਰਤਨ ਕਾ ਪਾਠ ਜੋ ਉੱਥੇ ਸਤਿਗੁਰੂ ਰਹਿਮਤਾਂ ਕਰਦੇ ਨੇ ਉਹਨੂੰ ਆਤਮਕ ਤੌਰ ਤੇ ਪੁੰਚਦਾ ਹੈ, ਪਰ ਉਹ ਰੋਜ਼ ਪ੍ਰੇਰਦਾ ਦੂਜੇ ਨੂੰ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਫਿਰ ਮੈਂ ਗੱਲ ਰਿਪੀਟ ਕਰਦਿਆਂ ਵੀ ਆਪਾਂ ਸਾਖੀ ਕਿਉਂ ਲਈ ਹੈ। ਮਰਜ਼ ਕੀਤੀ ਕਈ ਵਾਰੀ ਬੰਦੇ ਦੇ ਭਾਗ ਜਾਗ ਪੈਣ, ਚੰਗੇ ਕਰਮ ਇੰਨੇ ਵਰਤਮਾਨ ਵਿੱਚ ਕਰਦਾ, ਉਹਦੇ ਮਾੜੇ ਕਰਮ ਸੜ ਜਾਂਦੇ ਨੇ, ਉਹਦੇ ਪੁੰਨ ਇੰਨੇ ਵੱਧ ਜਾਂਦੇ ਨੇ, ਪਾਪਾਂ ਦਾ ਖਾਤਮਾ ਹੋ ਜਾਂਦਾ। ਕਈ ਵਾਰੀ ਬੰਦੇ ਨੇ ਪੂਰਬਲੇ ਪੁੰਨ ਕੀਤੇ ਹੋਣ, ਯਾਦ ਰੱਖਿਓ ਵਰਤਮਾਨ ਵਿੱਚ ਪਾਪ ਇੰਨੇ ਕਰਦਾ, ਸੱਚ ਹੈ ਕਿ ਬੰਦਾ ਆਪਣੇ ਪੁੰਨਾਂ ਦਾ ਵੀ ਭੋਗ ਪਾ ਲੈਂਦਾ। ਹੁਣ ਉਹ ਸਿੱਖ ਪ੍ਰੇਰਦਾ ਵੀ ਤੂੰ ਆ ਮੇਰੇ ਨਾਲ, ਤੂੰ ਸਤਿਗੁਰਾਂ ਦੀ ਸੰਗਤ ਵੀ ਧਰਮਸ਼ਾਲਾ ਵੀ ਚੱਲ। ਉਹ ਅੱਗੋਂ ਉੱਤਰ ਦਿੰਦਾ, ਤੂੰ ਕਿਹੜੇ ਪਾਸੇ ਚੱਲ ਪਿਆ ਹੈ? ਇੱਥੇ ਮਨੁੱਖ ਪਰਮਾਤਮਾ ਨੇ ਜਿਹੜੇ ਪੈਦਾ ਕੀਤੇ ਨੇ, ਸਾਰਿਆਂ ਦਾ ਸੁਭਾਅ ਇੱਕੋ ਜਿਹਾ ਥੋੜਾ ਹੈ ਜੀ। ਇੱਥੇ ਕਿਸੇ ਬੰਦੇ ਦੀ ਮੰਜ਼ਿਲ ਪਰਮਾਤਮਾ, ਪਰਮੇਸ਼ਵਰ, ਗੁਰਬਾਣੀ, ਨਾਮ ਹੈ, ਕਿਸੇ ਦੀ ਮੰਜ਼ਿਲ ਵਾਸ਼ਨਾ ਤੇ ਸੰਸਾਰਕ ਪਦਾਰਥ ਨੇ। ਹਰ ਇੱਕ ਦੀ ਆਪੋ ਆਪਣੀ ਬਿਰਤੀ ਹੈ, ਸੁਭਾਅ ਵੀ ਵੱਖਰੇ ਨੇ, ਇੱਥੇ ਬੋਲੀਆਂ ਵੀ ਵੱਖਰੀਆਂ ਨੇ। ਕਿੱਥੇ ਦੀ ਜ਼ਬਾਨ ਬੋਲਦਾ ਤੇ ਧੁਰ ਅੰਦਰ ਨੂੰ ਸਕੂਨ ਦਿੰਦੀ ਏ, ਕੋਈ ਬੰਦਾ ਬੋਲਦਾ ਪਿਆਰਿਓ ਟਿਕਿਆਂ ਹੋਇਆਂ ਦੇ ਅੰਦਰ ਵੀ ਫੂਕ ਕੇ ਰੱਖ ਜਾਂਦਾ ਹੈ। ਮਹਾਰਾਜ ਜੀ ਐਵੇਂ ਬਚਨ ਨਹੀਂ ਕਿਹਾ ਕਿ ਬਿਰਖਾ ਗੇੜ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਕੋਈ ਮਿਠਾਸ ਭਰੇ ਬੋਲ ਅੰਮ੍ਰਿਤ ਬੋਲ ਬੋਲਦੇ ਆ, ਕਈ ਅਸਲ ਚ ਕੂੜ ਝੂਠ ਤੇ ਗੁਸੈਲੇ ਹਮੇਸ਼ਾ ਕ੍ਰੋਧਿਤ ਰਹਿੰਦੇ ਨੇ। ਬਿਰਖਾ ਹੇੜ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਦ ਭਇਆ ਉੱਠ ਚੱਲੇ, ਜਿਉਂ ਜਿਉਂ ਅਹੁਦ ਵਿਖਾਣੀਆਂ। ਉਹ ਸਿੱਖ ਉਹਨੂੰ ਕਹਿੰਦਾ ਮੇਰੇ ਨਾਲ ਚੱਲ ਤੂੰ। ਉਹ ਕਹਿੰਦਾ ਨਹੀਂ, ਖਾਣਾ ਪੀਣਾ ਮੌਜ। ਪਰ ਇੱਕ ਦਿਨ ਉਹ ਮਿਥ ਲੈਂਦੇ ਨੇ ਕਿ ਤੂੰ ਧਰਮਸ਼ਾਲਾ ਚ ਚੱਲਾਂ ਹੈ, ਮੈਂ ਤੈਨੂੰ ਦੇਖਾਂਗਾ ਕੀ ਪ੍ਰਾਪਤ ਹੁੰਦਾ ਹੈ। ਮੈਂ ਮਾੜੇ ਰਸਤੇ ਤੇ ਚੱਲਾਂ, ਤੂੰ ਚੰਗੇ ਕਰਮ ਕਰਨ ਲੱਗਾ, ਮੈਂ ਮਾੜਾ ਕਰਮ ਕਰਨ ਲੱਗਾ ਤੇਰੇ ਨਜ਼ਰਾਂ ਚ, ਮੈਂ ਦੇਖਾਂਗਾ ਮਾੜੇ ਕਰਮ ਚ ਮੈਨੂੰ ਕੀ ਮਿਲਦਾ ਹੈ। ਮੈਂ ਗੱਲ ਛੋਟੀ ਕਰਾਂ, ਕਿਹਾ ਜਾਂਦਾ ਵੀ ਦੋਨੋਂ ਵਾਪਸ ਆਏ, ਜਿਹੜਾ ਸੰਗਤ ਕਰਕੇ ਆਇਆ, ਰਸਤੇ ਵਿੱਚ ਉਹਦੇ ਪੈਰਾਂ ਵਿੱਚ ਸੂਲ ਚੁੱਭ ਗਈ, ਉਹਦੇ ਸੂਲ ਦੇ ਨਾਲ ਪੈਰਾਂ ਦੀਆਂ ਤਲੀਆਂ ਦੇ ਵਿੱਚੋਂ ਖੂਨ ਨਿਕਲਣ ਲੱਗ ਪਿਆ, ਤੇ ਦੂਸਰਾ ਬੰਦਾ ਜਿਹੜਾ ਮਾੜੇ ਕਰਮ ਆਇਆ ਉਹਨੂੰ ਵੀ ਠੁੱਡਾ ਲੱਗਾ। ਉਹਨੇ ਜੋ ਠੁੱਡਾ ਲੱਗਾ ਦੇਖਿਆ, ਜੋ ਸਾਖੀਕਾਰ ਕਹਿੰਦੇ ਨੇ ਕਿ ਉੱਥੇ ਬਰਤਨ ਭਾਂਡਾ ਦੇਗ ਸੀ ਜੀ, ਉਹਨੇ ਹੱਥ ਮਾਰਿਆ ਉੱਤੇ ਸੋਨੇ ਦੀਆਂ ਮੋਹਰਾਂ ਸਨ ਤੇ ਥੱਲੇ ਕੋਲੇ ਸਨ। ਸਾਖੀ ਸਿਰਫ ਸਮਝਾਉਣ ਵਾਸਤੇ ਇੱਕ ਤਰੀਕਾ ਹੈ ਜੀ। ਹੁਣ ਦੋਨੋਂ ਇਕੱਠੇ ਹੋ ਗਏ, ਉਹ ਪੁੱਛਦਾ ਤੈਨੂੰ ਕੀ ਮਿਲਿਆ? ਸਤ ਸੰਗਤ ਕਰਨ ਵਾਲਾ ਕਹਿੰਦਾ ਮੇਰੇ ਤੇ ਪੈਰਾਂ ਚ ਸੂਲ ਚੁੱਭ ਗਈ, ਤੇ ਉਹ ਇੰਨੀ ਡੂੰਘੀ ਚੁੱਭੀ ਕਿ ਖੂਨ ਨਿਕਲਿਆ, ਸੋਜਿਸ਼ ਹੋ ਰਹੀ ਏ ਤੇ ਚੀਸ ਉੱਠਦੀ ਏ ਪੀੜ ਦੀ। ਉਹਨੂੰ ਪੁੱਛਦਾ ਤੈਨੂੰ ਕੀ ਲੱਭਾ? ਉਹਨੇ ਕਿਹਾ ਦੇਖ ਮੈਨੂੰ ਸੋਨੇ ਦੀਆਂ ਮੋਹਰਾਂ ਲੱਭੀਆਂ। ਹੁਣ ਤੂੰ ਦੱਸ ਮੈਂ ਠੀਕ ਹਾਂ ਕਿ ਤੂੰ? ਪਰ ਸਿੱਖ ਬੜੀ ਆਸਥਾ ਵਾਲਾ ਸੀ ਜੀ, ਉਹਨੇ ਕਿਹਾ ਮੈਨੂੰ ਪੂਰਾ ਯਕੀਨ ਹੈ ਠੀਕ ਮੈਂ ਹੀ ਹੋਵਾਂਗਾ, ਭਾਵੇਂ ਸੂਲ ਚੁੱਭੀ ਹੈ ਪਰ ਇਸ ਗੱਲ ਦਾ ਨਿਰਣਾ ਮੇਰੇ ਸਤਿਗੁਰੂ ਜੀ ਕਰਨਗੇ। ਉਹ ਜਦੋਂ ਮਹਾਰਾਜ ਜੀ ਕੋਲ ਆਉਂਦੇ ਆ ਤੇ ਦੋਨੋਂ ਆਪਣਾ ਆਪਣਾ ਪੱਖ ਰੱਖਦੇ ਆ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਫਿਰ ਕਹਿੰਦੇ ਆ ਕਿ ਭਾਈ ਜਿਹਨੂੰ ਸੂਲ ਚੁੱਭੀ ਤੂੰ ਚੰਗਾ ਰਹਿ ਗਏ, ਜਿਹਨੂੰ ਮੋਹਰਾਂ ਲੱਭੀਆਂ ਇਹ ਗਵਾ ਚੁੱਕਾ ਹੈ। ਮਹਾਰਾਜ ਜੀ ਕਿਉਂ? ਉਹ ਵੀ ਬੰਦਾ ਥੋੜਾ ਜਿਹਾ ਚੁਕੰਨਾ ਹੋ ਗਿਆ, ਜੀ ਮੈਨੂੰ ਮੋਹਰਾਂ ਲੱਭੀਆਂ ਕਿਵੇਂ ਗਵਾ ਗਿਆ? ਉੱਥੇ ਫਿਰ ਸਤਿਗੁਰੂ ਕਹਿੰਦੇ ਨੇ ਭਾਈ ਸਿੱਖਾ ਤੂੰ ਰੋਜ਼ ਧਰਮਸ਼ਾਲਾ ਵਿੱਚ ਆਉਂਦਾ, ਤੂੰ ਕੀਰਤਨ ਪਾਠ ਨਾਮ ਬਾਣੀ ਸੇਵਾ ਸਿਮਰਨ ਹਿਰਦੇ ਦੀ ਨਿਰਮਲਤਾ ਨਾਲ ਚੱਲਣਾ, ਜੇ ਤੂੰ ਮਾੜੇ ਰਸਤੇ ਤੇ ਚੱਲਦਾ ਮਾੜੇ ਕਰਮ ਕਰਦਾ ਉਹਨਾਂ ਕਰਮਾਂ ਦੀ ਬਦੌਲਤ ਉਹਨਾਂ ਕਰਮਾਂ ਦੇ ਪਿੱਛੇ ਲੱਗ ਕੇ ਤੇਰੇ ਤੋਂ ਕਤਲ ਹੋਣਾ ਤੇ ਤੈਨੂੰ ਸੂਲੀ ਚਾੜਿਆ ਜਾਣਾ ਸੀ। ਯਾਦ ਰੱਖੀ ਤੇਰੇ ਚੰਗੇ ਕਰਮਾਂ ਨੇ ਉਹ ਸੰਚਿਤ ਕਰਮ ਬਦਲ ਦਿੱਤੇ, ਪਾਪ ਕਰਮ ਸਾੜ ਦਿੱਤੇ, ਜਿਹੜੀ ਸੂਲੀ ਬਣਨੀ ਸੀ ਪਿਆਰਿਆ ਉਹ ਸਿਰਫ ਸੂਲ ਬਣ ਗਈ। ਉਹਨੂੰ ਕਹਿਣ ਲੱਗੇ ਜੇ ਤੂੰ ਚੰਗੇ ਰਸਤੇ ਤੇ ਚੱਲਦਾ ਜਿੱਥੇ ਤੈਨੂੰ ਠੁੱਡਾ ਵੱਜੈ, ਥੋੜੀਆਂ ਮੋਹਰਾਂ ਮਿਲੀਆਂ ਨੇ ਥੱਲੇ ਕੋਲੇ ਨੇ ਕਿਉਂਕਿ ਤੇਰੇ ਪਾਪ ਕਰਮਾਂ ਨੇ ਸੋਨੇ ਨੂੰ ਵੀ ਕੋਲਾ ਬਣਾ ਦਿੱਤਾ। ਹੁਣ ਮੈਂ ਸਾਖੀ ਦਾ ਸਿਰਫ ਤੱਤ ਭਾਵ ਇੰਨਾ ਕੁ ਲਿਆ ਹੈ ਕਿ ਬੰਦਾ ਚੰਗੇ ਕਰਮਾਂ ਕਰਨ ਲੱਗ ਪਵੇ, ਮਾੜੇ ਭੈੜੇ ਦਿਨ ਵੀ ਕੱਟੇ ਜਾਂਦੇ ਆ, ਮਾੜੇ ਦਿਨਾਂ ਤੋਂ ਵੱਧ ਜਾਂਦਾ, ਤੇ ਜੇ ਬੰਦਾ ਕਰਮ ਹੀ ਮਾੜੇ ਕਰੀ ਜਾਏ ਤੇ ਜੋ ਕੋਈ ਜ਼ਿੰਦਗੀ ਵਿੱਚ ਪ੍ਰਾਪਤ ਹੋਣਾ ਹੁੰਦਾ ਨਾ ਪਿਆਰੇ, ਉਹ ਵੀ ਖੱਤਾਂ ਵਿੱਚੋਂ ਨਿਕਲ ਜਾਂਦਾ ਹੈ। ਇਹਨੂੰ ਸਤਿਗੁਰਾਂ ਨੇ ਅੱਜ ਬਖਸ਼ਿਸ਼ ਕੀਤੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜੋ ਤੂੰ ਦਿਨ ਰਾਤ ਕਮਾ ਰਿਹਾ ਹੈ, ਉਹ ਸਿਆਣੇ ਲੋਕ ਕਹਿੰਦੇ ਆ ਕਿ ਵਾਹਿਗੁਰੂ ਜੀ ਕਿਰਪਾ ਕਰੇ ਕਿ ਭੈ ਭਾਵਣੀ ਨਾਲ ਕਰਮ ਚੰਗੇ ਕਰਾਏ। ਉਹ ਬਚਨ ਕਰਦੇ ਨੇ, ਇੱਕ ਵਿਦਵਾਨ ਨੇ ਲਿਖਿਆ ਕਿ ਦਿਨੇ ਕਰਮ ਐਸੇ ਨਾ ਕਰੀ ਕਿ ਰਾਤ ਤੂੰ ਸੌਣ ਲੱਗੇ ਤੇਰਾ ਬਿਸਤਰਾ ਸੂਲਾਂ ਦੀ ਤਰ੍ਹਾਂ ਤੈਨੂੰ ਚੁੱਭੇ। ਫਿਰ ਸੁਣਿਓ, ਦਿਨੇ ਇਹੋ ਜਿਹਾ ਕਰਮ ਨਾ ਕਰੀ ਕਿ ਤੇਰੇ ਕੀਤੇ ਹੋਏ ਕਰਮਾਂ ਕਰਕੇ ਤੇਰਾ ਬਿਸਤਰਾ ਸੂਲਾਂ ਦੀ ਸੇਜ ਬਣ ਜਾਏ। ਰਾਤ ਇਹੋ ਜਿਹਾ ਪਾਪ ਕਰਮ ਨਾ ਕਰੀ ਕਿ ਸਵੇਰੇ ਲੋਕਾਂ ਵਿੱਚ ਮੂੰਹ ਦਿਖਾਉਣ ਜੋਗਾ ਨਾ ਰਹੇ। ਆਪਣੇ ਆਪ ਨੂੰ ਸੁਚੇਤ ਰੱਖ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਚਨ ਕੀਤਾ ਕਿ ਭਾਈ ਸਿੱਖੋ ਕਿ ਜਿਹੜਾ ਦਿਨ ਰਾਤ ਤੂੰ ਕਮਾ ਰਿਹਾ ਹੈ ਉਹੀ ਕਮਾਣਾ ਤੇਰੇ ਪਿੱਛੇ ਹੋਣਾ। ਇਸੇ ਬਚਨ ਨੂੰ ਬਾਬਾ ਫਰੀਦ ਸਾਹਿਬ ਦੀ ਰਚਨਾ ਵਿੱਚ ਕਹਿ ਕਿ ਉਹਨਾਂ ਦਾ ਬਚਨ ਚਾਰ ਗਵਾਇਆ ਅਖੰਡ ਕਹਿ ਚਾਰ ਗਵਾਇਆ ਸਮ। ਚਾਰ ਪੈਰ ਦਿਨ ਆਇਆ ਭੱਜ ਨੱਠ ਚ ਨਿਕਲ ਗਿਆ ਦੌੜ ਭੱਜ, ਰਾਤ ਆਈ ਗਹਿਰੀ ਨੀਂਦ ਵਿੱਚ ਪੈ ਗਿਆ। ਚਾਰ ਗਵਾਇਆ ਅਖੰਡ ਕਹਿ ਚਾਰ ਗਵਾਇਆ ਸਮ। ਚਾਰ ਦਰਤ ਸੰਗਤ ਜੀ ਚਾਰ ਪੈਰ, ਦਿਨ ਚਾਰ ਪੈਰ ਚਾਰ ਪੈਰ ਰਾਤ, ਚਾਰ ਗਵਾਇਆ ਅਖੰਡ ਕਹਿ ਚਾਰ ਗਵਾਇਆ ਸਮ। ਲੇਖਾ ਰੱਬ ਮੰਗੇਸੀਆ ਤੋਂ ਆਹੋ ਕਿਹੜੇ ਕੰਮ, ਜੋ ਦਿਨ ਰਾਤ ਤੂੰ ਕਰ ਰਿਹਾ ਹੈ ਜੋ ਕਮਾਏਗਾ ਉਹ ਤੇਰੇ ਮੱਥੇ ਤੇ ਆਉਣਾ ਹੈ। ਮੇਰੀ ਫਿਰ ਬੇਨਤੀ, ਜੇ ਦਿਨ ਰਾਤ ਸਤਿਗੁਰੂ ਕਿਰਪਾ ਕਰਨ, ਅੰਦਰ ਖਿਆਲਾਂ ਦੇ ਫੁਰਨੇ ਜਾਂ ਖਿਆਲ ਸਾਡੇ ਪੋਜ਼ਿਟਿਵ ਚੱਲਣ, ਰੂਹਾਨੀ ਚੱਲਣ, ਨਿਰਮਲ ਚੱਲਣ, ਨਿਰਮਲ ਖਿਆਲ ਇੱਕ ਦਿਨ ਸੁਭਾਅ ਨਿਰਮਲ ਬਣਾ ਦਿੰਦਾ, ਤੇ ਜਿਸ ਦਾ ਗੁਰਮੁਖੋ ਸੁਭਾਅ ਨਿਰਮਲ ਬਣ ਜਾਏਗਾ ਨਾ ਉਹਦੇ ਕਰਮ ਕਦੀ ਮੈਲੇ ਨੇ, ਉਹਦੇ ਕਰਮ ਵੀ ਨਿਰਮਲ ਹੁੰਦੇ ਨੇ। ਅੱਜ ਸਤਿਗੁਰਾਂ ਨੇ ਫਰਮਾਇਆ ਕਿ ਜੋ ਦੁਣ ਰਾਤ ਕਮਾਨਾ ਉਹ ਤੇਰੇ ਮੱਥੇ ਤੇ ਹੋਣ। ਦੂਜਾ ਬਚਨ ਨਾਲ ਕੀਤਾ ਕਿ ਜੇ ਤੂੰ ਕਰਮ ਕਰਕੇ ਲੁਕਾ ਰਹੇ ਹੈ, ਕਿਹਦੇ ਤੂੰ ਲੁਕਾ ਲਾਂਗੇ ਜੀ? ਆਪਾਂ, ਮੈਂ ਸਮਾਜ ਤੋਂ ਲੁਕਾ ਸਕਣਾ, ਪਰਿਵਾਰ ਤੋਂ ਲੁਕਾ ਸਕਣਾ, ਮੈਂ ਸਿਸਟਮ ਤੋਂ ਲੁਕਾ ਸਕਣਾ, ਪਰ ਮੇਰੇ ਅੰਦਰ ਨੂੰ ਤੇ ਪਤਾ ਨਾ ਮੈਂ ਕਿਹੜੀ ਥਾਂ ਤੇ ਕਿਹੜਾ ਪਾਪ ਕਰਮ ਕੀਤਾ ਹੈ। ਤੇ ਸੱਚੇ ਪਾਤਸ਼ਾਹ ਬਚਨ ਕਰਦੇ ਆ ਜੋ ਤੂੰ ਲੁਕਾ ਰਿਹਾ ਮਤ ਸਮਝ ਕੇ ਤੂੰ ਲੁਕ ਗਿਆ। ਉਂਝ ਗੁਰਬਾਣੀ ਮੁਤਾਬਕ ਮੈਂ ਬੇਨਤੀ ਕਰਾਂ, ਜੋ ਬੰਦਾ ਮਾੜੇ ਕਰਮ ਕਰਦਾ, ਭਗਤ ਕਬੀਰ ਸਾਹਿਬ ਦਾ ਬਚਨ ਹੈ, ਇੱਕ ਤਾਂ ਜਿਉਂਦੇ ਜੀ ਅੱਖਾਂ ਸਾਹਮਣੇ ਆਉਣ ਲੱਗ ਪੈਂਦੇ ਨੇ ਮਾੜੇ ਕਰਮ, ਬੰਦਾ ਪਾਪ ਕਰਮ ਕਰੀ ਜਾ ਕੋਈ ਪਰਵਾਹ ਨਹੀਂ, ਪਰ ਜਦੋਂ ਉਹ ਸਿਮਰਨ ਵਾਲੇ ਪਾਸੇ ਤੁਰਦਾ ਉਸ ਵਕਤ ਜਿਹੜੇ ਕੀਤੇ ਹੋਏ ਪਾਪ ਨੇ, ਯਾਦ ਰੱਖਿਓ ਬੰਦੇ ਦੇ ਅੰਦਰ ਖਿਆਲ ਬਣ ਬਣ ਕੇ ਡਰਾਉਂਦੇ ਨੇ ਉਹਨੂੰ। ਇਹੀ ਕਾਰਨ ਜਦੋਂ ਮਨ ਨਹੀਂ ਟਿਕਦਾ, ਉਹਦੇ ਨਾ ਟਿਕਣ ਦਾ ਕਾਰਨ ਹੀ ਇਹ ਵੇ ਕਿ ਕੀਤੇ ਹੋਏ ਪਾਪ ਜਿਹੜੇ ਨੇ ਅੰਦਰ ਨੂੰ ਸਤਾ ਰਹੇ ਨੇ। ਇੱਕ ਤਾਂ ਕੀਤੇ ਹੋਏ ਪਾਪ ਕਰਮ ਸਿਮਰਨ ਕਰ ਰਿਹਾ ਹੈ ਉਦੋਂ ਵੀ ਕਈ ਵਾਰੀ ਪ੍ਰਗਟ ਹੁੰਦੇ ਆ, ਤੇ ਸੱਚ ਹੈ ਜੇ ਸਿਮਰਨ ਨਿਰੰਤਰ ਕਰੀ ਜਾਏ ਉਹ ਪਾਪ ਕਰਮ ਦਗ ਦਗਦ ਹੋ ਜਾਣਗੇ, ਸੜ ਜਾਣਗੇ। ਨਹੀਂ ਤਾਂ ਪਿਆਰਿਓ ਯਾਦ ਰੱਖਿਓ, ਮਰਦੇ ਸਮੇਂ ਗੁਰਬਾਣੀ ਮੁਤਾਬਕ ਇਨਸਾਨ ਦੇ ਕੀਤੇ ਹੋਏ ਕਰਮ ਉਹਦੇ ਸਾਹਮਣੇ ਆ ਜਾਂਦੇ। सतगुरां दा बचन है, कबीर जेते कर्म किए रख है तलै दुराए, जेडे कम किते उन्हां नूं अपने वल्लों लुका के रख लिया, पर्दा पा दिता, रख है तलै लुकाए प्रगट पै निदान सब जब पूछै धर्म राय। जदों धर्म राज ने पूछया चेते रखियो कीते पाप जेडे ने ओ प्रगट हो गए। होर बेनती, दो बेनतियां होर कर जांगा जी, क्योंकि पहलियां दो तुकां जरूरी सन विचार कर ली। एक जो दिन रात करने आ ओ मथे ते आउंदा पिया सामने आ रहा है, दूसरा जेड़ा आपां लुकाण दा यतन करने आ ओ किदे तो लुका रहे, अंदर बैठा तो वेख रहा है। इस नूं दो बचन आप नाल सांझे करांगा। एक बचन है बंदा पाप करन दी विचार करदा है, ओ बचन है कि दे किवाड़ अनक पड़द मैं पर दारा संग फाकै। महाराज कहिंदे ने कि चित्रगुप्त जब लेखा मांगै तब कौन पड़दा तेरा ढाकै, क्योंकि वह सब कुछ पता लग जाने तेरे अंदर, वह गुप्त चित्र जेडे किसे नूं पता नहीं, जदो उन्हां दा लेखा मंगया गया तेरा पर्दा कोई नहीं ढक सकता। एक होर बचन महाराज जी का, वह बचन है हट पटन बिज मंदर भन्ने। बंदा चोरी करन तुरिया जी, कोई देख नहीं रहा, रात का वेला है, लोग बिल्कुल सुनसान अपने घर च पए ने, वह बचदा बचांदा किसी दे पक्के घर की कंध नूं सन लांदा, वह पाड़दा है। ते मारे धन गुरु ग्रंथ साहिब च गुरु नानक देव महाराज कहिंदे कि तू लुका रहा है, हट पटन बिच मंदर पन्ने कर चोरी घर आवे, अगों देखै पिछू देखै, हुण उहदे तू लुका सकेगा? चोरी करदा बंदा अगों देखदा कोई मैनूं वेख ना लै, रस्ते च पिछों ना कोई आ जाए, पर सतगुरु कहिंदे ने तू बाहर मुखी बचाण दा यतन कर रहे हैं, पर अंदर झाती मार के देख, तेरा अंदर तां तैनूं देखदा व्याह है। हट पटन बिज मंदर पन्ने कर चोरी कर आवे, अगों देखै पिछों देखै तुझ ते कहां छुपावे, तेरे तो कौन छुपा सकदा। गुरमुखो घट घट के अंतर की जानत, भले बुरे की पीर पछानत, चीटी ते कुंचर अस्तूला सब पर कृपा दृष्ट कर फूला। सतगुरां ने एक बचन कीता, ए मन मत जाने कर दूर है, सदा वेखा दूर सद सुनदा सद वेखदा शब्द रहा भरपूर। वह सुन भी रहा है, वह देख भी रहा है, पर प्यारो एदी सोझी किसे टावे टावे नूं हुंदी है। धर्म अस्थान ते भी आके बंदा ए थोड़ा वेखदा मैनू गुरु वेखदा पिया है, सच है। धर्म स्थान नूं असीं कहिंदे आ ए परमात्मा दा घर शब्द वरतने आ, उंज ते कोई थां संसार च ऐसी नहीं जिथे परमात्मा आप नहीं ते जिथे उहदा नाम नहीं। इत्थे सतगुरां ने दो बचन पहले कहे, जो कमा रहा है मथे ते आउणा है, ते दूजी गल तू लुकांदा किहदे तों पिया है, वह तेरे साथ तेनू देख रहा है।
संग देख करण हारा काए पाप कमाईया,
संग देख करण हारा काए पाप कमाईया, जेड़ा सब कुछ करण वाला है वह तेरे नाल तेनू देख रहा है। ते बंदिया जे देख रहा फिर किहदे तों लुका रहा है, तू पाप क्यों करदा है?
सुकृत कीजै नाम लीजै नरक मूल ना जाइयै,
सुकृत कीजै नाम लीजै नरक मूल ना जाइयै। सुकृत दा अर्थ है चंगे कर्म कर, चंगी किरत कर। दूसरा परमात्मा दा नाम ले, जे कर्म चंगे करेगा परमेश्वर दा नाम जपेगा। ते सतगुरु गुरु अर्जुन देव कहिंदे कदी भी नरकां दे विच तैनू जाना नहीं पएगा। बस सीधी जी गल जी, जदों सतगुरु धर्म की व्याख्या भी करदे आ ना, उदों भी दो गल्लां ते जोर दिंदे आ। असीं सुखमनी साहिब च बचन पढ़ने आ, सर्ब धर्म है श्रेष्ठ धर्म हर को नाम जप निर्मल कर्म, चंगी किरत कर परमात्मा दा नाम जप। ते महाराज कहिंदे जेहड़े दोजक तो नरक तो लोग डरदे ने, कदी तू नरकां नाल दोजक नाल तेरा वाह नहीं पाएगा।
आठ पहर हर नाम सिमराओ चले तेरे साथी,
अठे पहर उस अकाल पुरख वाहगुरु जी दा नाम जप, सिमरन ही तेरे नाल चलेगा, क्योंकि जपे कोई नाम तो बिना तेरे नाल कुछ नहीं जाना।
भज साध संगत सदा नानक मिठे दोख कमाते,
इत्थे होर बख्शिश कर दिती, ਇੱਕ ਤਾਂ ਪਹਿਲਾਂ ਆਰੰਭ ਚ ਕਿਹਾ ਵੀ ਜੋ ਤੂੰ ਕਰਮ ਕਰ ਰਿਹਾ ਚੇਤੇ ਰੱਖੀ ਇਹ ਪ੍ਰਗਟ ਹੋਣੇ ਨੇ। ਦੂਸਰਾ ਬਚਨ ਕੀਤਾ ਤੂੰ ਲੁਕਾ ਕੇ ਕਰੇਗਾ ਸਭ ਕੁਝ ਜੋ ਦੇਖਦਾ ਪਿਆ ਹੈ। ਤੀਸਰਾ ਬਚਨ ਪਹਿਲੇ ਪਦੇ ਚ ਕੀਤਾ ਚੰਗੀ ਕਿਰਤ ਕਰ ਨਾਮ ਜਪ ਤੇ ਨਰਕਾਂ ਵੱਲ ਨਹੀਂ ਜਾਏਗਾ। ਹੁਣ ਮਨ ਚ ਜਦੋਂ ਇਹ ਬਚਨ ਸੁਣਨੇ ਆ ਇਹ ਕਾਲੂਣਾ ਹੁੰਦਾ ਅੰਦਰ ਨੂੰ ਸੱਟ ਵੱਜਦੀ ਜਿਹੜੇ ਕੀਤੇ ਹੋਏ ਪਾਪ ਨੇ ਤੇ ਸਤਿਗੁਰੂ ਫਿਰ ਉੱਥੇ ਸਮਤ ਦਿੰਦੇ ਨੇ ਕਿ ਸਾਧ ਸੰਗਤ ਵਿੱਚ ਜਾਇਆ ਕਰ। ਸੰਗਤ ਵਿੱਚ ਬੈਠ ਕੇ ਜਦੋਂ ਵਾਹਿਗੁਰੂ ਜੀ ਦਾ ਨਾਮ ਜਪੇਗਾ ਇਹ ਨਾਮ ਤੇਰੇ ਕੀਤੇ ਹੋਏ ਪਾਪਾਂ ਨੂੰ ਵੀ ਖਤਮ ਕਰਦਾ ਹੈਗਾ। ਫਿਰ ਇੱਕ ਸਵਾਲ ਉੱਠਦਾ ਜੀ ਹੁੰਦੇ ਨੇ ਖਤਮ? ਬਿਲਕੁਲ ਸਤਿਗੁਰਾਂ ਹਾਂ ਇਹ ਨਹੀਂ, ਕਿਉਂਕਿ ਅੱਜ ਪਾਪ ਕੀਤਾ ਸਵੇਰੇ ਦੇਖ ਕਰਾ ਦਿੱਤੀ, ਪੰਜ ਸੱਤ ਮਿੰਟ ਝਾੜੂ ਲਾ ਦਿੱਤਾ ਤੇ ਨਾਲ ਸ਼ਬਦ ਕਹਿ ਦਿੱਤਾ ਜੀ ਸਤਿਗੁਰੂ ਪਰਮਾਤਮਾ ਬਖਸ਼ਣ ਆ ਰਿਹਾ। ਮੈਂ ਬੇਨਤੀ ਕਰਾਂ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜੇ ਖਜੂਰ ਤੇ ਚੜ ਕੇ ਛਾਲ ਮਾਰ ਕੇ ਇੱਕ ਬੰਦਾ ਬਚ ਗਿਆ ਇਹਦਾ ਮਤਲਬ ਇਹ ਨਹੀਂ ਕਿ ਜਾਣ ਬੁੱਝ ਕੇ ਛਾਲਾਂ ਮਾਰੀਏ। ਫਿਰ ਅਰਜਨ ਇਹ ਕਹੀਏ ਜੀ ਕੋਈ ਗੱਲ ਨਹੀਂ, ਪਾਪ ਕਰਮ ਕੀਤਾ ਅਸੀਂ ਆਹ ਪੁੰਨ ਕਰ ਲਿਆ ਜੀ ਸਾਡੇ, ਮੈਂ ਕਿਉਂਕਿ ਮੈਂ ਸ਼ਬਦ ਅੱਜ ਵਰਤਿਆ ਚੰਗੇ ਪੁੰਨਾਂ ਨਾਲ ਪਾਪ ਸੜ ਜਾਂਦੇ ਨੇ ਤੇ ਜੇ ਪੁੰਨ ਕਰ ਕਰਕੇ ਇਹ ਬੇਬਾਕ ਜਿਹਾ ਹੋ ਜਾਏ ਨਿਡਰ ਹੋ ਜਾਏ ਜੀ ਕੋਈ ਗੱਲ ਨਹੀਂ, ਇਸ ਨੂੰ ਸਤਿਗੁਰਾਂ ਨੇ ਬਾਣੀ ਚ ਬਚਨ ਕੀਤਾ। ਹਿੰਦੂ ਧਰਮ ਵਿੱਚ ਤੀਰਥ ਇਸ਼ਨਾਨ ਪੁੰਨ ਕਰਮ ਮੰਨਿਆ ਗਿਆ। ਹੁਣ ਸਤਿਗੁਰੂ ਕਹਿੰਦੇ ਇੱਕ ਬੰਦਾ 6 ਮਹੀਨੇ ਸਾਲ ਰੱਜ ਕੇ ਪਾਪ ਕਰਦਾ, ਰੱਜ ਕੇ ਮਾੜੇ ਕਰਮ ਕਰਦਾ ਤੇ ਸਾਲ ਬਾਅਦ ਉਹ ਇਸ਼ਨਾਨ ਕਰਨ ਚਲਾ ਜਾਂਦਾ ਤੇ ਉਸ ਇਸ਼ਨਾਨ ਕਰਨ ਵਾਲਾ ਜਿਹੜਾ ਹੈ ਉਹਦੇ ਅੱਗੇ ਪੁਰੋਹਿਤ ਵੀ ਬੈਠੇ ਨੇ। ਯਾਦ ਰੱਖਿਓ ਹਰ ਧਰਮ ਚ ਨੇ ਜੀ, ਆਪਾਂ ਵੀ ਦੇਖਦੇ ਹਾਂ ਕਿ ਕਈ ਵਾਰੀ ਬੰਦਾ ਸੱਚੀ ਇਹ ਵੇ ਕੇ ਆਪਣੇ ਸਵਾਰਥ ਨੂੰ ਸਾਹਮਣੇ ਰੱਖ ਕੇ ਬੰਦੇ ਦੇ ਕਰਮ ਖੰਡਨ ਕਰਨ ਦੇ ਦਾਅਵੇ ਕਰ ਜਾਂਦਾ। ਹੁਣ ਉੱਥੇ ਪਾਪ ਕਰਮ ਕੀਤੇ, ਪਾਪ ਕਰਮ ਕਰਕੇ ਇਸ਼ਨਾਨ ਕਰ ਲਿਆ, ਉਹਨਾਂ ਪਾਪਾਂ ਦੀ ਕਮਾਈ ਵਿੱਚੋਂ ਧਰਮ ਸਥਾਨ ਤੇ ਵੀ ਦੇ ਦਿੱਤਾ, ਧਰਮ ਸਥਾਨ ਤੇ ਬੈਠੇ ਬੰਦੇ ਦੀ ਵੀ ਪੂਜਾ ਪ੍ਰਤਿਸ਼ਠਾ ਉਹਨੂੰ ਵੀ ਸਭ ਕੁਝ ਦੇ ਦਿੱਤਾ। ਹੁਣ ਰੁਤਬੇ ਤੇ ਬੈਠਾ ਹੋਇਆ ਬੰਦਾ, ਕਿਉਂਕਿ ਬੰਦਾ ਜੋ ਚੀਜ਼ਾਂ ਦਾ ਬਹੁਤ ਪ੍ਰਭਾਵ ਕਬੂਲਦਾ, ਇੱਕ ਵਰਤਮਾਨ ਸਮੇਂ ਦਾ ਬੜਾ ਪ੍ਰਭਾਵ ਕਬੂਲਦਾ ਤੇ ਦੂਜੀ ਕਈ ਵਾਰੀ ਵੱਡੇ ਬੰਦਿਆਂ ਦਾ ਪ੍ਰਭਾਵ ਬਹੁਤ ਕਬੂਲਦਾ। ਹੁਣ ਉਸ ਬੰਦੇ ਨੇ ਜਿਹੜਾ ਤੀਰਥ ਤੇ ਬੈਠਾ ਜਾਂ ਕੋਈ ਆਪਣੇ ਆਪ ਨੂੰ ਧਰਮੀ ਕਹਿੰਦਾ ਉਹਨੇ ਮਾਲ ਮੱਤਾ ਲੈ ਕੇ ਕਹਿ ਦਿੱਤਾ ਤੇਰੇ ਪਾਪ ਸੜ ਗਏ, ਪਿਛਲੇ ਤੇਰੇ ਸਾਰੇ ਪਾਪ ਖਤਮ। ਹੁਣ ਮਹਾਰਾਜ ਕਹਿੰਦੇ ਜਿਸ ਬੰਦੇ ਦੇ ਪਾਪਾਂ ਦੀ ਕਮਾਈ ਖਾ ਕੇ ਧਰਮ ਦੀ ਗੱਲ ਕਰਨ ਵਾਲਾ ਕਹਿ ਦੇ ਤੇਰੇ ਪਾਪ ਕਰਮ ਖਤਮ, ਉਹ ਬੰਦਾ ਨਿਚੱਕ ਹੋ ਕੇ ਨਿਲੱਜ ਹੋ ਕੇ ਅੱਗੇ ਨਾਲ ਵੱਧ ਪਾਪ ਕਰਦਾ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਚੇਤੇ ਰੱਖੀ ਫਸੇਗਾ, ਤੂੰ ਵੀ ਫਸਣਾ ਤੇ ਜਿਹੜਾ ਤੇਰੇ ਤੇ ਦਾਅਵੇ ਕਰਕੇ ਕਾਂਟੇ ਮਾਰ ਰਿਹਾ ਨਾ ਕਿ ਜਿਵੇਂ ਲਾਇਸੈਂਸ ਰਿਨਿਊ ਹੋ ਗਿਆ, ਅੱਜ ਤੋਂ ਬਾਅਦ ਤੇਰੇ ਪਿਛਲੇ ਪਾਪ ਕਰਮ ਕੱਟੇ ਗਏ, ਇਹ ਬੰਦੇ ਨੂੰ ਵੀ ਰੱਬ ਦੇ ਘਰ ਚ ਲੇਖਾ ਦੇਣਾ ਪਏਗਾ। ਬਚਨ ਹੈ ਮਹਾਰਾਜ ਦਾ, ਪਾਪ ਕਰੈ ਪੰਚਾਂ ਕੇ ਬਸ ਰੇ, ਤੀਰਥ ਨਹਾਏ ਕਹੇ ਸਭ ਉਤਰੇ, ਪਾਪ ਕੀਤੇ ਟੁੱਬੀ ਮਾਰੀ ਕਹਿ ਤੇ ਖੰਡਨ ਹੋ ਗਏ ਤੇਰੇ ਚਲੇ ਗਏ। ਪਾਪ ਕਰੇ ਪੰਚਾਂ ਕੇ ਬਸ ਰੇ, ਤੀਰਥ ਨਹਾਏ ਕਹੇ ਸਭ ਉਤਰੇ, ਬੌਰ ਕਮਾਵੈ ਹੋਏ ਨਿਸੰਕ। ਫਿਰ ਉਹ ਸ਼ੰਕਾ ਰਹਿਤ ਹੋ ਗਿਆ, ਬੌਰ ਕਮਾਵੈ ਹੋਏ ਨਿਸੰਕ, ਜੰਮਪੁਰ ਬਾਂਧ ਖਰੇ ਕਲੰਕ। ਮੇਰੀ ਬੇਨਤੀ ਹੈ, ਫਿਰ ਇੱਕ ਸਵਾਲ ਉੱਠਦਾ ਜੀ, ਫਿਰ ਪਾਪ ਕਿਵੇਂ ਦਗ ਦਿੰਦੇ ਆ? ਇੱਕ ਵਾਰੀ ਬੰਦਾ ਤੋਬਾ ਕਰ ਲਏ, ਇਸ ਤੁਕ ਨੂੰ ਆਪਾਂ ਧਿਆਨ ਚ ਰੱਖੀਏ। ਇਸ ਤਰ੍ਹਾਂ ਮਹਾਰਾਜ ਉਪਦੇਸ਼ ਦਿੰਦੇ ਆ, ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੈ ਬਹੁ ਭਾਂਤੀ, ਬੌੜ ਪਿਤਾ ਗੱਲ ਆਵੇ। ਅਗਲੇ ਬਚਨ ਧਿਆਨ ਚ ਰੱਖਣ ਵਾਲੇ, ਪਿਛਲੇ ਔਗਣ ਬਖਸ਼ ਲੈ ਪ੍ਰਭ, ਅੱਗੇ ਜੀ ਆਗੈ ਮਾਰਗ ਭਾਵੈ। ਹੁਣ ਪਿਛਲੇ ਔਗਣ ਬਖਸ਼ੇ ਜਾਣ ਤੇ ਅੱਗੇ ਫਿਰ ਪਾਪ ਕਰੀ ਜਾਏ, ਇਹ ਤਾਂ ਚਲਾਕੀ ਹੈ ਜੀ, ਇਹ ਸੱਚੀ ਹੈ, ਚਲਾਕੀ ਨਹੀਂ ਚੱਲਣੀ। ਪਿਛਲੇ ਔਗਣ ਬਖਸ਼ ਲੈ ਤੇ ਮਹਾਰਾਜ ਕਹਿੰਦੇ ਨੇ ਅੱਗੋ ਵਾਸਤੇ ਸਮਤ ਦੇ ਦੇ, ਸਹੀ ਰਸਤੇ ਤੇ ਬੰਦਾ ਚੱਲਣ ਲੱਗ ਪਏ। ਇੱਥੇ ਸਤਿਗੁਰਾਂ ਨੇ ਫਰਮਾਇਆ ਕਿ ਭਾਈ ਉਸ ਦੇ ਸਿਮਰਨ ਦੇ ਨਾਲ ਸੰਗਤ ਵਿੱਚ ਬੈਠ ਕੇ ਪਾਪ ਕਰਮ ਖਤਮ ਹੁੰਦੇ ਨੇ। ਇਸੇ ਨੂੰ ਗੁਰੂ ਅਰਜਨ ਦੇਵ ਜੀ ਦਾ ਬਚਨ ਕਹਿ, ਮਹਿਮਾ ਸਾਧੂ ਸੰਗ ਕੀ, ਸੁਣ ਹੋ ਮੇਰੇ ਮੀਤਾ, ਮਹਿਲ ਖੋਈ ਕੋਟ ਅਗ ਹਰੇ, ਨਿਰਮਲ ਪੈ ਚੀਤਾ। ਇਸ ਪਹਿਲੇ ਪਦੇ ਦੇ ਫਿਰ ਮੈਂ ਬੇਨਤੀ ਕਰ ਦੇਣਾ, ਸਤਿਗੁਰਾਂ ਨੇ ਫਰਮਾਇਆ ਕਿ ਜੋ ਦਿਨ ਰਾਤ ਕਾ ਮਾਨਾ ਮੱਥੇ ਤੇ ਆਏਗਾ, ਜਿਹਦੇ ਤੋਂ ਲੁਕਾ ਰਿਹਾ ਉਹ ਤੈਨੂੰ ਦੇਖ ਰਿਹਾ ਹੈ, ਕਿਰਤ ਚੰਗੀ ਕਰ, ਪਰਮਾਤਮਾ ਦਾ ਨਾਮ ਜਪ, ਦੋਜ਼ਕ ਨੂੰ ਨਰਕਾਂ ਨੂੰ ਨਹੀਂ ਜਾਏਗਾ ਤੇ ਸਾਧ ਸੰਗਤ ਵਿੱਚ ਬੈਠ ਕੇ ਜਦੋਂ ਕਰਤਾਰ ਦੀ ਇਬਾਦਤ ਕਰੇਗਾ ਤੇਰੇ ਕੀਤੇ ਹੋਏ ਪਾਪ ਖਤਮ ਹੋ ਜਾਣਗੇ। ਜਿਵੇਂ ਅਸੀਂ ਪਾਠ ਕਰਨੇ ਆ ਰਾਮਦਾਸ ਸਰੋਵਰ ਨਾਤੇ ਅੱਗੇ ਜੀ ਸਭ ਉਤਰੇ ਪਾਪ ਕਮਾਤੇ। ਇੱਕ ਚਲੋ ਸਾਡੇ ਟੀਕਾਕਾਰਾਂ ਨੇ ਵੀ ਤੇ ਅੱਜ ਵੀ ਅਸੀਂ ਦੇਖਦੇ ਹਾਂ ਜਿਹੜਾ ਸ੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਇਤਿਹਾਸ ਧਰਮ ਪ੍ਰਚਾਰ ਕਮੇਟੀ ਨੇ ਛਾਪਿਆ ਉਹ ਚ ਇਸ ਸਰੋਵਰ ਦਾ ਜ਼ਿਕਰ ਵੀ ਕੀਤਾ ਹੈ। ਪਰ ਇਸ ਦਾ ਭਾਵ ਅਰਥ ਇਹ ਵੀ ਹੈ ਕਿ ਰਾਮਦਾਸ ਸਰੋਵਰ ਨਾਤੇ ਜਦੋਂ ਪਰਮਾਤਮਾ ਦੇ ਦਾਸਾਂ ਦਾ ਸਰੋਵਰ, ਨਾਮ ਜਪਣ ਵਾਲਿਆਂ ਦੀ ਸੰਗਤ ਦਾ ਸਰੋਵਰ, ਉੱਥੇ ਇਸ਼ਨਾਨ ਕੀਤਾ, ਸਭ ਉਤਰੇ ਪਾਪ ਕਮਾਤੇ, ਜਿਹੜੇ ਕਮਾਏ ਹੋਏ ਪਾਪ ਸਨ ਉਹ ਸਾਰੇ ਉਤਰ ਗਏ। ਇੱਥੇ ਸਤਿਗੁਰੂ ਪਹਿਲੇ ਪਦੇ ਦੀ ਸੰਪੂਰਨਤਾ ਕਰਦੇ ਹਨ।
ਵਲ ਵੰਚ ਕਰ ਉਧਰ ਭਰੇ ਮੂਰਖ ਗਾਵਾਰਾ,
ਵਲ ਵੰਚ ਕਰ ਉਧਰ ਭਰੇ ਮੂਰਖ ਗਾਵਾਰਾ। ਵਲ ਵੰਚ ਦਾ ਅਰਥ ਹੁੰਦਾ ਜੀ ਪਖੰਡ ਕਰਨਾ, ਠੱਗੀ ਮਾਰਨੀ, ਧੋਖੇ ਕਰਨੇ, ਝੂਠ ਬੋਲਣਾ, ਤੇ ਉਧਰ ਦਾ ਅਰਥ ਆਪਣਾ ਪੇਟ। ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਸਵੇਰ ਤੋਂ ਸ਼ਾਮ ਤੱਕ ਝੂਠ ਬੋਲ ਬੋਲ ਕੇ, ਠੱਗੀਆਂ ਮਾਰ ਮਾਰ ਕੇ, ਪਾਪ ਕਰਮ ਕਰ ਕਰਕੇ, ਲੋਕਾਂ ਦੇ ਹੱਕ ਖੋ ਖੋ ਕੇ, ਮੂਰਖਾ ਉਹ ਗਵਾਰਾ, ਵੇਖੋ ਸ਼ਬਦ ਕੀ ਵਰਤੇ, ਮੂਰਖ ਗਵਾਰ, ਤੂੰ ਪਾਪ ਕਰ ਕਰਕੇ, ਠੱਗੀਆਂ ਮਾਰ ਮਾਰ ਕੇ ਆਪਣੀ ਉਧਰ ਪੂਰਤੀ ਕਰਦਾ ਹੈ।
ਸਭ ਕਿਛ ਦੇ ਰਹਿਆ ਹਰ ਦੇਵਨ ਹਾਰਾ।
ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਯਕੀਨ ਨਹੀਂ ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਸਭ ਕੁਝ ਦਾਤਾਂ ਦੇਣ ਵਾਲਾ ਦਾਤਾ ਦਾਤਾਂ ਦੇ ਰਿਹਾ ਹੈ, ਤੇ ਜਿਹੜੀ ਤੈਨੂੰ ਦਾਤ ਦੇ ਰਿਹਾ ਉਹਦੇ ਤੇ ਸਬਰ ਕਰ, ਤੂੰ ਪਰਪੰਚ ਕਰਕੇ ਲੋਕਾਂ ਦੇ ਹੱਕ ਕਿਉਂ ਮਾਰ ਕੇ ਖਾਣਾ ਪਿਆ ਹੈ। ਮੈਂ ਸੰਗਤ ਜੀ ਇੱਕ ਬੇਨਤੀ ਆਪ ਜੀ ਨੂੰ ਕਰਾਂ, ਗੁਰੂ ਸਾਹਿਬ ਨੇ ਬਾਣੀ ਚ ਬਚਨ ਕੀਤਾ, ਅੱਜ ਕਿਸੇ ਮੁਸਲਮਾਨ ਨੂੰ ਇਹ ਸ਼ਬਦ ਕਹਿ ਦਿੱਤਾ ਜਾਏ ਕਿ ਸੂਰ ਦਾ ਮਾਸ ਖਾਣ ਦਾ, ਪਿਆਰਿਓ ਯਾਦ ਰੱਖਿਓ ਉਹ ਬੰਦੇ ਮਾਰਨ ਤੱਕ ਜਾਂਦੇ ਆ, ਤੇ ਕਿਸੇ ਹਿੰਦੂ ਨੂੰ ਕਹਿ ਦਿੱਤਾ ਗਾਂ ਦਾ ਮਾਸ ਖਾਣ ਦੇ ਲਈ, ਉਹਦੇ ਵਾਸਤੇ ਮੈਂ ਫਿਰ ਬੇਨਤੀ ਕਰਾਂਗਾ, ਹਿੰਦੂ ਵਾਸਤੇ ਗਾਂ ਦਾ ਮਾਸ ਬੱਜਰ ਪਾਪ ਹੈ। ਗੁਰੂ ਨਾਨਕ ਸਾਹਿਬ ਨੇ ਜਿਹੜਾ ਸ਼ਬਦ ਵਰਤਿਆ ਨਾ, ਤੁਹਾਨੂੰ ਸਭ ਨੂੰ ਸ਼ਬਦ ਚੇਤੇ ਵੇ, ਸਾਖੀ ਤੁਕ ਤਾਂ ਸਭ ਨੂੰ ਚੇਤੇ ਵੇ, ਪਰ ਇਹਨੂੰ ਬਾਰੀਕੀ ਨਾਲ ਦੇਖੋ। ਮਹਾਰਾਜ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਵਰ। ਹੁਣ ਮੈਂ ਫਿਰ ਬੇਨਤੀ ਕਰਾਂ, ਇਹ ਸਿੱਧੇ ਲਫ਼ਜ਼ ਮੁਸਲਮਾਨ ਨੂੰ ਕਹਿ ਦਿੱਤੇ ਜਾਣ, ਪਰ ਹਜ਼ੂਰ ਕਹਿੰਦੇ ਜੇ ਮੁਸਲਮਾਨ ਹੋ ਕੇ ਕਿਸੇ ਪਾਪ ਕਰ ਕਰਕੇ ਪਰਾਇਆ ਹੱਕ ਖਾਂਦਾ, ਉਹ ਆਪਣੇ ਇਮਾਨ ਤੋਂ ਡਿੱਗਾ ਹੋਇਆ ਕਰਮ ਕਰ ਰਿਹਾ ਹੈ। ਫਿਰ ਅਰਜ ਹੈ ਇਮਾਨ ਤੋਂ ਡਿੱਗਾ, ਕਿਉਂਕਿ ਉਹ ਸੂਰ ਦਾ ਮਾਸ ਨਹੀਂ ਖਾਂਦਾ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਹਿੰਦੂ ਵਾਸਤੇ ਗਾਂ ਹੈ, ਮੁਸਲਮਾਨ ਵਾਸਤੇ ਸੂਰ ਹੈ। ਤੇ ਸਿੱਖੋ ਯਾਦ ਰੱਖਿਓ ਸਾਡੇ ਤੇ ਵੀ ਢੁਕਦਾ ਜਿਹੜਾ ਬੰਦਾ ਪਰਾਇਆ ਹੱਕ ਖਾਂਦਾ, ਸਮਝੋ ਬੱਜਰ ਕਰੈਤ ਕਰਦਾ ਪਿਆ। ਮੈਂ ਸੱਚੀ ਗੱਲ ਕਹਾਂਗਾ, ਭਾਵੇਂ ਇਹ ਲਿਖਿਆ ਨਹੀਂ, ਧਰਮ ਦੀ ਕਿਰਤ ਲਿਖਿਆ ਮਰਿਆਦਾ ਚ, ਸਮਝੋ ਜਿਸ ਕਰਮ ਨੂੰ ਧਰਮ ਨੇ ਅੱਤ ਦਾ ਪਾਪ ਕਿਹਾ, ਜਿਹੜਾ ਬੰਦਾ ਲੋਕਾਂ ਦਾ ਹੱਕ ਖਾਂਦਾ ਪਿਆ ਉਹ ਪਾਪ ਨਹੀਂ ਕਰ ਰਿਹਾ, ਤੇ ਜਿਨ੍ਹਾਂ ਦੀ ਖਾਤਰ ਪਾਪ ਕਰਦਾ ਉਹਨਾਂ ਪੁੱਤਰ ਪੋਤਿਆਂ ਨੇ ਲੰਮੇ ਪੈ ਦੇ ਮੂੰਹ ਚ ਪਾਣੀ ਵੀ ਨਹੀਂ ਪਾਉਣਾ ਪਿਆ। ਰਿਹਾ ਗੁਰੂ ਗ੍ਰੰਥ ਸਾਹਿਬ ਚ ਬਚਨ ਹੁੰਦਾ, ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ, ਪਖੰਡ ਕਰ ਕਰਕੇ ਲੋਕਾਂ ਗਰੀਬ ਮਾਰ ਕਰਕੇ ਪੈਸੇ ਲੈਂਦੇ, ਤੇ ਆ ਕੇ ਪੁੱਤਰ ਇਸਤਰੀ ਅੱਗੇ ਖੋਲ੍ਹ ਕੇ ਰੱਖਦਾ, ਤੇ ਮਹਾਰਾਜ ਕਹਿੰਦੇ ਨੇ ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰਾ ਜੀ ਪੈ ਲੀਜੈ, ਤੇਰੀ ਜਿੰਦ ਤੋਂ ਪੁੱਛਿਆ ਜਾਣਾ, ਛਿੰਨ ਛਿੰਨ ਤਨ ਛੀਜੈ ਜਰਾ ਜਨਾਵੈ, ਜਦੋਂ ਤੇਰਾ ਖਿੰਨ ਖਿੰਨ ਕਰਕੇ ਤਨ ਕਮਜ਼ੋਰ ਹੋ ਗਿਆ, ਤੈਨੂੰ ਬੁਢੇਪੇ ਨੇ ਘੇਰ ਲਿਆ, ਤਬ ਤੇਰੀ ਓਕ, ਯਾਦ ਰੱਖਿਓ ਓਕ, ਓਕ ਦਾ ਅਰਥ ਹੁੰਦਾ ਬੁੱਕ, ਭਾਂਡਾ ਤਾਂ ਕੀ, ਤੈਨੂੰ ਕਿਸੇ ਨੇ ਪੁੱਛਣਾ ਨਹੀਂ, ਜਿਨ੍ਹਾਂ ਦੀ ਖਾਤਰ ਪਾਪ ਕਰਨਾ ਪਿਆ, ਯਾਦ ਰੱਖੀ ਤੂੰ ਆਵਾਜ਼ ਮਾਰੇਗਾ, ਤੇਰੇ ਮੂੰਹ ਨਾਲ ਬੁੱਕ ਲਾ ਕੇ ਕਿਸੇ ਪਾਣੀ ਦਾ ਘੁੱਟ ਵੀ ਤੈਨੂੰ ਨਹੀਂ ਪਿਆਣਾ। ਤੇ ਮਹਾਰਾਜ ਕਹਿੰਦੇ ਤੂੰ ਬਲਵੰਚ ਕਰਨਾ ਪਿਆ ਨਾ, ਤੇ ਇਹ ਪਾਪ ਕਾਸ ਵਾਸਤੇ ਕਰ ਰਿਹਾ ਹੈ। ਇਸ ਤੁਕ ਨੂੰ ਦੁਬਾਰਾ ਪੜ੍ਹੋ।
ਵਲਵੰਚ ਕਰ ਉਧਰ ਭਰੇ ਮੂਰਖ ਗਾਵਾਰਾ,
ਪਖੰਡ ਕਰ ਕਰਕੇ ਠੱਗੀਆਂ ਮਾਰ ਕੇ ਮੂਰਖ ਬੰਦਿਆ ਤੂੰ ਪੇਟ ਭਰ ਰਿਹਾ। ਸੱਚੀ ਤੁਹਾਨੂੰ ਦੱਸਾਂ ਪੇਟ ਤੇ ਭਰ ਲੈਂਦਾ ਪਰ ਰਹਿੰਦਾ ਹਸਪਤਾਲਾਂ ਚ ਹੀ, ਰਾਤ ਨੀਂਦ ਕਿੱਥੇ ਪੈਣੀ ਹੈ ਜੀ, ਕਿੰਨੀਆਂ ਕਿੰਨੀਆਂ ਗੋਲੀਆਂ ਖਾਂਦੇ ਨੇ ਲੋਕਾਂ ਦਾ ਅੱਖ ਖਾਣ ਵਾਲੇ, ਸੱਚ ਸਰਾਣਿਆਂ ਗੋਲੀਆਂ ਭਰੀਆਂ ਪਈਆਂ ਤੇ ਵੇਖੋ ਪੱਥਰ ਦਿਲ ਇੰਨੇ ਹੋ ਜਾਂਦੇ ਨੇ ਜਿਵੇਂ ਪੱਥਰ ਉੱਤੇ ਜਿੰਨਾ ਮਰਜ਼ੀ ਪਾਣੀ ਪਾ ਲਓ ਪਰ ਆਇਆ ਹੱਕ ਖਾਣ ਵਾਲਾ ਸੱਚੀ ਮੁੱਚੀ ਪੱਥਰ ਹੋ ਜਾਂਦਾ ਉਹਦੇ ਉੱਤੇ ਅੱਗੇ ਤਰਲਿਆਂ ਦਾ ਵੀ ਕੋਈ ਫਰਕ ਨਹੀਂ ਪੈਂਦਾ। ਸਤਿਗੁਰੂ ਕਹਿੰਦੇ ਉਹ ਮੂਰਖਾ ਉਹ ਅਗਿਆਨੀਆਂ ਤੂੰ ਬਲਵੰਚ ਕਰਕੇ ਆਪਣਾ ਪੇਟ ਭਰ ਰਿਹਾ ਹੈ।
ਸਭ ਕਿਛ ਦੇ ਰਹਿਆ ਹਰ ਦੇਵਨ ਹਾਰਾ,
ਕਰਤਾ ਪੁਰਖ ਵਾਹਿਗੁਰੂ ਸਭ ਕੁਝ ਤੈਨੂੰ ਦੇ ਰਿਹਾ ਹੈ, ਉਹ ਦੇਣ ਵਾਲਾ ਹੈ।
ਦਾਤਾਰ ਸਦਾ ਦਇਆਲ ਸੁਵਾਮੀ, ਕਾਏ ਮਨੋ ਵਿਸਾਰੀਐ,
ਆਪਣੇ ਮਨ ਚੋਂ ਕਿਉਂ ਭੁਲਾਨਾ ਪਿਆ ਉਹਨੂੰ ਬਈ। ਉਹ ਕਰਤਾ ਪੁਰਖ ਦਾਤਾਂ ਦੇਣ ਵਾਲਾ ਹੈ, ਉਹ ਸਭ ਦੀ ਪ੍ਰਤਪਾਲਣਾ ਕਰਨ ਵਾਲਾ ਹੈ।
ਮਿਲ ਸਾਧ ਸੰਗੇ ਭਜਨ ਸੰਗੇ ਕੁਲ ਸਮੂਹਾ ਤਾਰੀਐ,
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਮਿਲ ਸਾਧ ਸੰਗੇ ਭਜਨ ਸੰਗੇ ਕੁਲ ਸਮੂਹਾ ਤਾਰੀਐ। ਧਿਆਨ ਦਿਆ ਜੇ ਗੁਰਮੁਖੋ ਮਹਾਰਾਜ ਬਚਨ ਕਰਦੇ ਨੇ ਭਾਈ ਸਿੱਖਾ ਤੂੰ ਸਾਧ ਸੰਗਤ ਵਿੱਚ ਜਾ, ਸ਼ਰਮ ਨਾ ਕਰ, ਲੱਜਿਆ ਨਾ ਕਰ, ਨਿਚੱਕ ਹੋ ਕੇ ਆਪਣਾ ਝਾਕਾ ਲਾ ਕੇ ਤੂੰ ਵਾਹਿਗੁਰੂ ਜੀ ਦਾ ਨਾਮ ਜਪ, ਝਾਕਾ ਲਾ ਕੇ ਪਰਮਾਤਮਾ ਦੀ ਬੰਦਗੀ ਕਰ, ਆਪ ਤਾਂ ਤੂੰ ਤਰੇਗਾ ਤੇ ਆਪਣੀ ਕੁੱਲਾਂ ਦਾ ਵੀ ਤੂੰ ਉਧਾਰ ਕਰੇਗਾ।
ਸਿੱਧ ਸਾਧਕ ਦੇਵ ਮੁਨ ਜਨ ਭਗਤ ਨਾਮ ਆਧਾਰਾ,
ਸਿੱਧ ਸਾਧਕ ਦੇਵ ਮੁਨ ਜਨ। ਮਹਾਰਾਜ ਕਹਿੰਦੇ ਨੇ ਜਿਹੜੇ ਅਜੇ ਸਾਧਨਾ ਕਰਦੇ ਪਏ ਨੇ ਸਿੱਧ ਸੰਗਤ ਦੀ, ਧਿਆਨ ਦਿਆ ਜੇ ਸਿੱਧ ਦਾ ਅਰਥ ਹੈ ਜਿਹੜਾ ਪਹੁੰਚਿਆ ਹੋਇਆ ਹੈ, ਸਾਧਕ ਦਾ ਅਰਥ ਹੈ ਜਿਹੜਾ ਸਾਧਨਾ ਕਰ ਰਿਹਾ ਹੈ, ਦੇਵ ਦਾ ਅਰਥ ਹੈ ਦੇਵਤੇ, ਮੁਨ ਦਾ ਅਰਥ ਹੈ ਰਿਸ਼ੀ ਮੁਨੀ, ਭਗਤ ਦਾ ਅਰਥ ਹੈ ਜਿਹਨਾਂ ਭਗਤੀ ਕੀਤੀ। ਸਤਿਗੁਰੂ ਬਚਨ ਕਰ ਰਹੇ ਨੇ ਚਾਹੇ ਸਿੱਧ ਹੈ, ਚਾਹੇ ਸਾਧਕ ਹੈ, ਚਾਹੇ ਦੇਵਤਾ ਹੈ, ਚਾਹੇ ਰਿਸ਼ੀ ਮੁਨੀ ਹੈ, ਸੱਚ ਇਹ ਵੇ ਕਿ ਭਗਤੀ ਕਰਨ ਵਾਲਿਆਂ ਸਭ ਦਾ ਆਧਾਰ ਜਿਹੜਾ ਉਹ ਕਰਤਾ ਪੁਰਖ ਵਾਹਿਗੁਰੂ ਦਾ ਨਾਮ ਹੈ।
ਬਿਨਵੰਤ ਨਾਨਕ ਸਦਾ ਭਜੀਐ, ਪ੍ਰਭ ਏਕ ਕਰਨ ਹਾਰਾ।
ਸਤਿਗੁਰੂ ਇਸ ਦੂਸਰੇ ਪਦੇ ਵਿੱਚ ਬੇਨਤੀ ਕਰ ਰਿਹਾ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਭਾਈ ਸਿੱਖੋ ਸਦਾ ਉਸ ਇੱਕ ਓੰਕਾਰ ਪਰਮਾਤਮਾ ਨੂੰ ਜਪਣਾ ਚਾਹੀਦਾ ਹੈ। ਜਪ ਮਨ ਸਤਨਾਮ, ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਉਸ ਵਾਹਿਗੁਰੂ ਜੀ ਨੂੰ ਦਿਨ ਰਾਤ ਜਪਿਆ ਕਰ।
ਖੋਟ ਨਾ ਕੀਚਾਈ ਪ੍ਰਭ ਪਰਖਣ ਹਾਰਾ।
ਹੁਣ ਅਗਲੇ ਤੀਸਰੇ ਪਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਖੋਟ ਨਾ ਕੀਜਈ, ਤੂੰ ਖੋਟੇ ਕਰਮ ਨਾ ਕਰ, ਕਿਉਂਕਿ ਕਰਤਾ ਪੁਰਖ ਵਾਹਿਗੁਰੂ ਤੇਰੇ ਅੰਦਰ ਨੂੰ ਪਰਖਣ ਵਾਲਾ ਹੈ। ਮੰਨ ਲਓ ਇੱਕ ਇਨਸਾਨ ਕਿਸੇ ਧਾਤ ਮੈਟਲ ਦੇ ਉੱਤੇ ਸੋਨੇ ਦਾ ਪਾਣੀ ਮਰਵਾ ਲੈ, ਜਾਂ ਐ ਕਹਿ ਲਓ ਸੋਨੇ ਚ ਖੋਟ ਪਾ ਦੇ, ਗਹਿਣੇ ਚ ਖੋਟ ਹੋਵੇ, ਵੇਖਣ ਨੂੰ ਉਹ ਗਹਿਣਾ ਚਮਕੇਗਾ ਪਰ ਜਦੋਂ ਉਹ ਜਾਏਗਾ ਸੁਨਾਰ ਦੇ ਕੋਲ ਉਹ ਪਰਖ ਕੇ ਦੱਸ ਦੇਗਾ ਵੀ ਇਹ ਇਹਦੇ ਵਿੱਚ ਖੋਟ ਕਿੰਨੀ ਹੈ ਤੇ ਅਸਲੀਅਤ ਕਿੰਨੀ ਕੁ ਹੈ। ਪੁਰਾਣੇ ਸਮੇਂ ਟਿੱਕੇ ਜਿਹੜੇ ਸਿੱਕੇ ਨੇ ਉਹ ਟਣਕਾਏ ਜਾਂਦੇ ਸਨ ਖੋਟੇ ਤੇ ਖਰੇ। ਮਹਾਰਾਜ ਕਹਿੰਦੇ ਖੋਟ ਨਾ ਕਮਾ, ਅੰਦਰ ਕਪਟ ਨਾ ਰੱਖ, ਕਿਉਂਕਿ ਕਰਤਾ ਪੁਰਖ ਵਾਹਿਗੁਰੂ ਤੇਰੇ ਅੰਦਰ ਨੂੰ ਪਰਖਣ ਵਾਲਾ ਹੈ, ਉਹਨੇ ਤੇਰੇ ਹਰ ਕਰਮ ਦਾ ਨਿਰਣਾ ਕਰਨਾ ਹੈ।
ਕੂੜ ਕਪਟ ਕਮਾਵ ਦੜੇ ਜਨਮਹਿ ਸੰਸਾਰਾ।
ਜਿਹੜੇ ਬੰਦੇ ਸਾਰੀ ਜ਼ਿੰਦਗੀ ਝੂਠ ਤੇ ਲੱਕ ਬੰਨ ਲੈਂਦੇ ਨੇ, ਕਪਟ ਕਮਾਈ ਜਾਂਦੇ ਨੇ, ਸਿਰ ਪਾਪ ਕਰੀ ਜਾਂਦੇ ਨੇ, ਧੰਨ ਗੁਰੂ ਅਰਜਨ ਦੇਵ ਅੱਜ ਮਹਾਰਾਜ ਕਹਿੰਦੇ ਆ ਉਹ ਬੰਦੇ ਜੰਮਦੇ ਤੇ ਮਰਦੇ ਰਹਿੰਦੇ ਹਨ।
ਸੰਸਾਰ ਸਾਗਰ ਤਿੰਨੀ ਤਰਿਆ ਜਿੰਨੀ ਏਕ ਧਿਆਇਆ।
ਇਸ ਸੰਸਾਰ ਸਮੁੰਦਰ ਸਿਰਫ ਉਹਨਾਂ ਨੇ ਤਰਿਆ ਜਿਨ੍ਹਾਂ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਣਾ ਕੀਤਾ ਹੈ, ਕਿਉਂਕਿ ਨਾਮ ਤੋਂ ਬਿਨਾਂ ਹੋਰ ਕੋਈ ਤਾਰ ਨਹੀਂ ਸਕਦਾ। ਜਿਨ੍ਹਾਂ ਨੇ ਤਰਿਆ ਜੀ ਉਹਨਾਂ ਨੇ ਬੰਦਗੀ ਕੀਤੀ ਹੈ।
ਤਜ ਕਾਮ ਕ੍ਰੋਧ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ।
ਤਜ ਕਾਮ ਕ੍ਰੋਧ, ਮਹਾਰਾਜ ਕਹਿੰਦੇ ਕਾਮ ਨੂੰ ਕ੍ਰੋਧ ਨੂੰ ਇਹ ਵਾਸ਼ਨਾ ਨੂੰ ਛੱਡ ਦੇ। ਇੱਕ ਇਤ ਸ਼ਬਦ ਆਇਆ ਅਨਿੰਦ ਨਿੰਦਾ, ਫਿਰ ਬੇਨਤੀ ਸੁਣਿਓ ਕਿਉਂਕਿ ਇਹਦੇ ਅਰਥ ਜ਼ਰੂਰੀ ਸਨ। ਅਨਿੰਦ ਨਿੰਦਾ, ਨਿੰਦਿਆ ਦਾ ਵਿਪਰੀਤ ਜਿਹੜਾ ਉਹ ਅਨਿੰਦ ਹੈ। ਅਨਿੰਦ ਦਾ ਅਰਥ ਹੈ ਕਿ ਨਿੰਦਿਆ ਨਾ ਕਰਨੀ। ਹੁਣ ਸਾਡੇ ਜਿਹੜੇ ਵਿਦਵਾਨ ਟੀਕਾਕਾਰ ਨੇ ਉਹਨਾਂ ਨੇ ਅਨਿੰਦ ਦਾ ਅਰਥ ਉਸਤਤ ਵੀ ਕੀਤਾ ਹੈ। क्योंकि निंदिया का विपरीत है ना, अनिंद का अर्थ जिदी निंदिया ना कीती उस्तत करनी, पर इहदा जे ध्यान नाल आपां अर्थ देखिए काम क्रोध लोभ मोह छड वासना छड अनिंद निंदा, अनिंद का अर्थ है जिदी निंदिया नहीं हो सकती जिन्हू परमात्मा ने गुण दिते ने। कल भी सब्जेक्ट निंदिया का चल रहा सी कि तू अपने अंदरों उन्हां दी निंदिया करनी छड दे जेड़े भले लोग ने, क्यों तू निंदिया कर रहा है। उंज वैसे सतगुरु बाणी च वचन कर गए ने जी, जदों आपां कहिंदे कलजुग की है, सतगुरां ने कलजुग की बड़ी परिभाषा दित्ती बाणी च, उंज कलजुग है सारियां नालों चंगा जी। आपां सारे कह दिंदे कलजुग वरत गया जी, मैं कहना सी भागा वालियां कलजुग विच मेरा बाबा नानक सतगुरु आया है। कलजुग बाबे तारिया सत नाम पढ़ मंत्र सुनाया, भाई साहब दे बचन ने कल तारन गुर नानक आया। गुरबाणी कहिंदी है कलजुग दूजे उत्तमा जुगा नाल उत्तम है, ऐ सत करो दूजे हथ नाल पा लैंदा बंदा, देरी कोई नहीं लगती। हजूर सच्चे पातशाह महाराज ये इत्थे बख्शिश कर रहे भी कलजुग दे विच होवेगा की, कलजुग उदो वापरद जदो बंदे बंदगी च रत्या होया दी दिन रात निंदा करते। आप जी एक पाठ है, खोटे को खरा कहे खरे सार न जाने, अंधे का नाव पारखो कली काल वडाने वडाने, मीठे को कौड़ा कहे कड़वे को मीठा, राते की निंदा करें ऐसा कल मैं डीठा। महाराज कहने इन्नी उल्टी खोपड़ी हो जाएगी बंदियां दी, ये सच्चाई है जी। महाराज कहने जेड़ा बंदा बंदगी करदा उन्हूं कहणगे गया गवाचा, एक खोटियां नूं खरे कहणगे खरियां नूं खोटे कहणगे, जेड़ा नाम अमृत मिठा है उन्हूं जहर करनगे, जेड़ी वासना जहर है उन्हूं मिठा कहणगे, जेड़े रब दी बंदगी च रते ने दिन रात उन्हें निंदिया करनगे, जेड़े लोकां दा माल खांदे ने उन्हां दी दिन रात सिफतां करनगे। महाराज कहिंदे इह कलजुग होवेगा। इत्थे सतगुरां ने कहा इक काम कर, तू निंदिया करन दी अपनी आदत छड दे। अनिंद दा अर्थ है जिस बंदे दी निंदिया हो ही नहीं सकदी तू उस दी भी निंदिया कर रहा है।
प्रभ शरण आई आया
ते पार ब्रह्म परमेश्वर वैगुरु जी दी शरण विच जा,
जल थल महियल रवैया स्वामी ऊच अगम अपारा।
जेड़ा परमात्मा सब तो उच्चा है अगम है अपार है, ओ परमात्मा पानी विच भी है, ओ परमात्मा मिट्टी विच भी है, ओ परमात्मा पुलाड़ विच भी है, जिन्हों आप पढ़ने जल थल मईल पूरिया स्वामी सिरजनहार, अनक भांतो पसरिया नानक एक अंकार। कोई थां ऐसी नहीं जिथे परमात्मा जी आप नहीं,
बिनवंत नानक टेक जानकी चरण कमल अधारा।
परमात्मा जी का जेड़ा जन है ओदी टेक प्यारे ओ केवल एक वैगुरु जी का नाम है, ओ सेवक परमात्मा दे चरण कमलां दा आसरा लेंदा है।
पेक हर चंदौरड़ी अस थेर किच नाही।
सतगुरु कहिंदे ने आ तू गंधर्वा नगरी क्या जांदा है जी। चलो इहदे पिछे कहानी तां शास्त्रां विच बहुत वड्डी है। हरिचंद दी नगरी क्या जांदा है जी, जिहड़ी रस्ते विच लटक गई, पर गुरबाणी ने इहनूं मिथ दे रूप च लिया है। इन धूवें दा पहाड़ कह लो, बदलां दे बने हुए घर कह लो, सतगुरु बचन कर रहे ने कि यह जो कोई तेनू दिस रहा है यह हर चंदौरी है, कोई चीज भी एदे विच स्थिर नहीं। भाई गुरदास साहब जी का एक बचन है, हर चंदौरी देख के कर दे परवासा, थल विच तपन भट्ठियां क्यों लहे प्यासा, गर्मी पैंदी होवे ते सामने मारू थल तो इंज लगदा है जिवें साडे सामने पानी दियां छल्लां आ रही, पानी आ रहा पर पानी है नहीं, मृग तृष्णा है। इसे तरह भाई ए जो दुनिया सेहर मेला दस्तगीरी ना है, जिस संसार में तू रह रहे हैं, फिर मैं बेनती करांगा ये शहर मेला नहीं, ए जो दुनिया सेहर, सेहर दा अर्थ है जादू, जिमें आ जादू दी खेड है ना, बस इसे तरह इन्हें थिर नहीं रहना।
माया रंग जेते से संग ना जाही,
जिन्ने माया दे रंग ने जी, भावे ओ कपड़े ने भावे पदवी है भावे जमीन है भावे जायदाद, जो कुछ भी माया दा रंग है ना, एक खिन भी एक तिल भी किसी दे नाल नहीं जाना। ਸਭ ਕੁਛ ਛੱਡਣਾ ਪੈਣਾ ਹੈ।
ਹਰ ਸੰਗ ਸਾਥੀ ਸਦਾ ਤੇਰਾ ਦਿਨ ਸਰਹਿਣ ਸੰਭਾਲੀ ਹੈ।
ਜਿਹੜਾ ਤੇਰੇ ਨਾਲ ਰਹਿਣਾ ਉਹ ਵਾਹਿਗੁਰੂ ਜੀ ਹੈ, ਜਿਉਂਦਿਆਂ ਵੀ ਉਹ ਨਾਲ ਹੈ ਤੇ ਮਰਨ ਤੋਂ ਬਾਅਦ ਵੀ ਉਹਨੇ ਨਾਲ ਜਾਣਾ। ਜੋ ਤੂੰ ਸਮਝਣਾ ਮੇਰੇ ਨਾਲ ਨੇ, ਇਹਨਾਂ ਚੋਂ ਕਿਸੇ ਨੀ ਜਾਣਾ। ਧੰਨ ਗੁਰੂ ਅਮਰਦਾਸ ਜੀ ਦੇ ਬਚਨ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪੱਛੋ ਤਾਈਐ। ਫਿਰ ਕੀ ਹੋਵੇਗਾ, ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਜੋ ਤੂੰ ਮਾਇਆ ਦਾ ਰੰਗ ਦੇਖ ਰਿਹਾ ਇਹ ਤੇਰੇ ਨਾਲ ਨਹੀਂ ਜਾਣਾ।
ਹਰ ਏਕ ਬਿਨ ਕਛ ਅਵਰ ਨਾਹੀ ਭਾਉ ਦੁਤੀਆ ਜਾਲੀ ਹੈ।
ਪਰਮਾਤਮਾ ਤੋਂ ਬਿਨਾਂ ਕੋਈ ਦੂਜਾ ਨਹੀਂ, ਭਾਉ ਦੁਤੀਆ ਜਾਲੀ ਹੈ। ਭਾਉ ਦੁਤੀਆ, ਦੁਤੀਆ ਦਰ ਤੇ ਦੂਜਾ, ਜਾਲੀਆ ਦਰ ਤੇ ਸਾੜ ਦੇਣਾ, ਕਿ ਜਿਹੜਾ ਤੇਰੇ ਅੰਦਰ ਦਵੈਸ਼ ਭਾਵ ਹੈ, ਦੂਜਾ ਭਾਵ ਹੈ ਰੱਬ ਨੂੰ ਛੱਡ ਕੇ, ਇਹਨੂੰ ਸਾੜ ਦਿਓ, ਇਹਦੇ ਚ ਕੁਝ ਨਾਲ ਨਹੀਂ ਜਾਣ ਵਾਲਾ।
ਮੀਤ ਜੋਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ।
ਆਪਣੇ ਮਨ ਵਿੱਚ ਇੰਨਾ ਭਰੋਸਾ ਵਾਹਿਗੁਰੂ ਤੇ ਕਰ, ਜਿੰਨਾ ਤੂੰ ਆਪਣੇ ਮਿੱਤਰ ਤੇ ਕਰਨਾ, ਜਿੰਨਾ ਆਪਣੇ ਪੈਸੇ ਤੇ ਕਰਨਾ, ਜਿੰਨਾ ਭਰੋਸਾ ਤੂੰ ਆਪਣੀ ਜਵਾਨੀ ਦੇ ਤਾਕਤ ਤੇ ਕਰਨਾ, ਚਾਹੇ ਮਿੱਤਰ ਚਾਹੇ ਜੋਬਨ ਚਾਹੇ ਪੈਸਾ, ਤੂੰ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਉਹਨਾਂ ਨੂੰ ਮਨ ਵਿੱਚ ਦ੍ਰਿੜ ਕਰ।
ਬਿਨਵੰਤ ਨਾਨਕ ਵਡ ਭਾਗ ਪਾਈਐ ਸੂਖ ਸਹਿਜ ਸਮਾਹੀ।
ਸਤਿਗੁਰੂ ਕਹਿੰਦੇ ਵੱਡਿਆਂ ਭਾਗਾਂ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ, ਮਨ ਦਾ ਸਕੂਨ ਮਿਲਦਾ ਹੈ, ਸਹਿਜ ਦੀ ਅਵਸਥਾ ਮਿਲਦੀ ਹੈ, ਤੇ ਉਹੀ ਹਿਰਦਾ ਇੱਕ ਦਿਨ ਪਰਮਾਤਮਾ ਵੀ ਸਮਾ ਜਾਂਦਾ ਹੈ। ਮੈਂ ਹੁਕਮਨਾਮਾ ਯਤਨ ਕੀਤਾ ਵੀ ਸਾਰੇ ਅੱਖਰੀ ਅਰਥ ਆਪਾਂ ਕਰ ਸਕੀਏ, ਕਿਉਂਕਿ ਅੱਜ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਗੁਰਿਆਈ ਦਿਹਾੜਾ ਹੈ, ਗੁਰਤਾ ਗੱਦੀ ਦਿਵਸ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੀ, ਅਤੇ ਸਤਿਗੁਰੂ ਗੁਰੂ ਹਰਿ ਰਾਇ ਸਾਹਿਬ ਜੀ ਉਹਨਾਂ ਦਾ ਜੋਤੀ ਜੋਤ ਸਮਾਵਣ ਦਿਵਸ ਹੈ। ਸਤਿਗੁਰੂ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦਾ ਆਗਮਨ ਸਨ 1630 ਨੂੰ ਹੋਇਆ ਹੈ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ, ਬਾਬਾ ਗੁਰਦਿੱਤਾ ਜੀ ਦੇ ਘਰ ਵਿੱਚ ਦੋ ਬੇਟਿਆਂ ਦਾ ਜਨਮ ਹੁੰਦਾ ਹੈ। ਵੱਡਿਆਂ ਦਾ ਨਾਮ ਬਾਬਾ ਧੀਰ ਮਲ ਹੈ, ਛੋਟੇ ਸਤਿਗੁਰੂ ਗੁਰੂ ਹਰਿ ਰਾਇ ਸਾਹਿਬ ਜੀ ਨੇ। ਸੰਗਤ ਜੀ, ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਗੁਰਿਆਈ ਸਨ 1644 ਨੂੰ, ਯਾਦ ਰੱਖਿਓ 1630 ਦਾ ਹਜ਼ੂਰ ਦਾ ਆਗਮਨ ਹੈ, 1644 ਨੂੰ ਸਤਿਗੁਰੂ ਗੁਰੂ ਹਰਿ ਰਾਇ ਸਾਹਿਬ ਗੁਰਿਆਈ ਤੇ ਬਿਰਾਜਮਨ ਹੁੰਦੇ ਆ। ਉਦੋਂ ਸੱਚਵੇਂ ਪਾਤਸ਼ਾਹ ਜੀ ਦੀ ਆਰਬਲਾ 14 ਸਾਲ ਦੀ ਹੈ। 17 ਸਾਲ ਧੰਨ ਗੁਰੂ ਹਰਿ ਰਾਇ ਸਾਹਿਬ ਗੁਰਿਆਈ ਤੇ ਬਿਰਾਜਮਾਨ ਰਹਿੰਦੇ ਆ, ਕਿਉਂਕਿ ਸਨ 1661 ਨੂੰ ਸੱਚੇ ਪਾਤਸ਼ਾਹ ਮਹਾਰਾਜ ਗੁਰਿਆਈ ਦਿੰਦੇ ਆ। ਥੋੜੀ ਜਿਹੀ ਮੈਂ ਬੇਨਤੀ ਆਪ ਨੂੰ ਕਰਾਂਗਾ, ਜੇ 50 ਤੋਂ ਵੱਧ ਕਿਸੇ ਆਰਬਲਾ ਟੱਪੀ ਹੈ ਗੁਰੂ ਸਾਹਿਬਾਨਾਂ ਚ, ਇੱਕ ਗੁਰੂ ਨਾਨਕ ਦੇਵ ਜੀ, ਦੂਸਰੇ ਧੰਨ ਗੁਰੂ ਅਮਰਦਾਸ ਜੀ, ਤੇ ਤੀਸਰੇ ਗੁਰੂ ਤੇਗ ਬਹਾਦਰ ਸਾਹਿਬ ਜੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਸੀਂ ਦੇਖਦੇ ਹਾਂ 54 ਸਾਲ ਦੀ ਉਮਰ ਹੈ। ਸਤਿਗੁਰੂ ਗੁਰੂ ਹਰਿ ਰਾਇ ਸਾਹਿਬ ਜੀ ਦੀ ਪਾਲਣਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਸਤਿਗੁਰਾਂ ਦੀ ਦੇਖ ਰੇਖ ਵਿੱਚ ਹੋਈ ਹੈ। ਥੋੜੀਆਂ ਜੇ ਉਹਨੇ ਜੀਵਨ ਦੀਆਂ ਆਪਾਂ ਘਟਨਾਵਾਂ ਜ਼ਰੂਰ ਅੱਜ ਜੇਨ ਚ ਰੱਖ ਲਈਏ। ਸਭ ਤੋਂ ਪਹਿਲੀ ਗੱਲ, ਧੰਨ ਗੁਰੂ ਹਰਿ ਰਾਇ ਸਾਹਿਬ ਦਾ ਹਿਰਦਾ ਬਹੁਤ ਕੋਮਲ ਹੈ, ਬੜੇ ਕੋਮਲ ਕਿਰਦੇ ਵਾਲੇ ਨੇ। ਅਸੀਂ ਸਾਰੇ ਜਾਣਦੇ ਹਾਂ ਕਿ ਜਾਮੇ ਨਾਲ ਚੋਲੇ ਨਾਲ ਅੜ ਕੇ ਫੁੱਲ ਟੁੱਟ ਜਾਂਦਾ ਹੈ, ਤੇ ਉਸ ਟੁੱਟੇ ਹੋਏ ਫੁੱਲ ਨੂੰ ਹੀ ਦੇਖਣ ਲੱਗਦੇ ਨੇ, ਬੈਠਦੇ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਟੁੱਟੇ ਹੋਏ ਫੁੱਲ ਦੇ ਵੇਖਣ ਤੋਂ ਬਾਅਦ ਆਪਣੇ ਪੋਤੇ ਨੂੰ ਇੱਕ ਸ਼ਬਦ ਕਹਿੰਦੇ ਆ ਕਿ ਦਾਮਨ ਸੰਕੋਚ ਚਲੋ। ਬੜਾ ਵੱਡਾ ਬਚਨ ਸੀ ਇਹ ਕਿ ਦਾਮਨ ਸੰਕੋਚ ਚਲੋ। ਜੇ ਚੋਲਾ ਵੱਡਾ ਹੋਵੇ, ਦਾਮਨ ਵੱਡਾ ਹੋਵੇ, ਇਹਨੂੰ ਸੰਕੋਚ ਕੇ ਚਲੋ, ਕਿਤੇ ਸਾਡੇ ਦਾਮਨ ਦੇ ਨਾਲ ਬੇਦੋਸ਼ ਫੁੱਲ ਨਾ ਜ਼ਮੀਨ ਦੇ ਉੱਤੇ ਕੋਈ ਡਿੱਗ ਜਾਏ। ਇਹਨਾਂ ਕੋਮਲ ਖਿਰਦਾ ਧੰਨ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰਿਆਈ ਦਿੱਤੀ, ਪੋਤਰੇ ਨੂੰ ਦਿੱਤੀ, ਪਰ ਪੁੱਤਰ ਉਦੋਂ ਮੌਜੂਦ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਉਦੋਂ ਉੱਥੇ ਨੇ। ਪਰ ਸਾਡੇ ਇਤਿਹਾਸਕਾਰ ਕਹਿੰਦੇ ਆ ਜਦੋਂ ਮਾਤਾ ਨਾਨਕੀ ਜੀ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਜੀ ਨੇ ਆਪਣੇ ਬੇਟੇ ਬਾਰੇ ਕਿਹਾ ਜੀ ਕਿ ਬੋਲਦੇ ਨਹੀਂ ਕਿਸੇ ਨਾਲ ਜ਼ਿਆਦਾ, ਮਸੰਦਾਂ ਨੂੰ ਮਿਲਦੇ ਨਹੀਂ, ਸਿਰਫ ਇਬਾਦਤ 'ਚ ਰਹਿੰਦੇ ਆ, ਅਤੇ ਮੈਂ ਇੱਕ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ 'ਚ ਦੋ ਗੱਲਾਂ ਪੱਕੀਆਂ ਚੇਤੇ ਰੱਖੋ, ਮੇਰੇ ਸਤਿਗੁਰਾਂ ਦੀ ਸ਼ਹਾਦਤ ਸਿਮਰਨ ਤੋਂ ਸ਼ਹਾਦਤ ਹੈ, ਇਬਾਦਤ ਤੋਂ ਸ਼ਹਾਦਤ ਹੈ, ਬੰਦਗੀ ਤੋਂ ਸ਼ਹਾਦਤ। ਉਸ ਦਿਨ ਕਿਹਾ ਸੀ ਕਿ ਉਹਨਾਂ ਦੇ ਜੀਵਨ ਵਿੱਚ ਇਬਾਦਤ ਨਹੀਂ ਹੈ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਹੈ ਉਹ ਕਲਸ਼ ਹੈ, ਉਹ ਗੁੰਬਦ ਹੈ, ਨੀਂਹ ਪੱਕੀ ਮਜ਼ਬੂਤ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਰਮਾਇਆ ਸਮਾਂ ਆਏਗਾ ਇਹ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਵਾਰਸ ਹੋਣਗੇ, ਇੱਕ ਬਚਨ ਕਹਿ ਦਿੱਤਾ ਜੋ ਇਹ ਕਰ ਦੇਣਗੇ ਉਹ ਅੱਜ ਤੱਕ ਸੰਸਾਰ ਵਿੱਚ ਕੋਈ ਨਹੀਂ ਕਰ ਸਕਿਆ, ਨਾ ਕੋਈ ਕਰ ਸਕੇਗਾ। ਚਲੋ ਇਹ ਆਪਾਂ ਦੇਖਾਂਗੇ ਜਦੋਂ ਸ਼ਹਾਦਤ ਆਉਣੀ, ਕਿਉਂਕਿ ਗੁਰੂ ਤੇਗ ਗੋਬਿੰਦ ਸਿੰਘ ਜੀ ਨੇ ਬਚਨ ਕਰ ਦਿੱਤਾ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਣ, ਇੱਕ ਬਚਨ ਕੀਤਾ ਸਾਧਨ ਖੇਤ ਇਤੀ ਜਿਨ ਕਰੀ, ਇਤੀ ਦਾ ਅਰਥ ਹੁੰਦਾ ਹੱਦ, ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਕਰਤਾ ਬਸ ਉਹ ਸੀਮਾ, ਉਸ ਹੱਦ ਨੂੰ ਦੁਨੀਆਂ ਦਾ ਕੋਈ ਪੈਗੰਬਰ ਟੱਪ ਹੀ ਨਹੀਂ ਸਕਦਾ, ਇਤੀ ਹੈ ਜੀ ਬਸ, ਇਤੀ ਦਾ ਅਰਥ ਸੀਮਾ। ਮੈਂ ਬੇਨਤੀ ਕਰਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਰਮਾਇਆ ਸਮਾਂ ਆਏਗਾ, ਮਾਤਾ ਨਾਨਕੀ ਜੀ ਆਪਣੇ ਮਹਿਲ ਨੂੰ ਕਿਹਾ ਸਾਡੇ ਇਸ ਬੇਟੇ ਦੇ ਘਰ ਜਿਹੜਾ ਬੇਟਾ ਜਨਮ ਲਏਗਾ, ਇਤਿਹਾਸ ਬੋਲਨੇ, ਉਹ ਏਡਾ ਸੋਰਮਾ ਹੋਵੇਗਾ ਉਸ ਜੈਸਾ ਨਾ ਕੋਈ ਹੋਇਆ ਅਤੇ ਨਾ ਕੋਈ ਉਸ ਤੋਂ ਬਾਅਦ ਹੋਵੇਗਾ। ਮੈਂ ਬੇਨਤੀ ਕਰਾਂ ਮਹਾਰਾਜ ਗੁਰੂ ਹਰ ਰਾਇ ਸਾਹਿਬ ਕੀਰਤਪੁਰ ਸਾਹਿਬ ਰਹਿਮਤਾਂ ਕਰਨ ਲੱਗੇ, 2200 ਘੋੜ ਸਵਾਰ ਗੁਰੂ ਹਰ ਰਾਇ ਸਾਹਿਬ ਜੀ ਦੇ ਕੋਲ ਹੈ, ਹਜ਼ੂਰੀ 'ਚ ਹੈ, ਪਰ ਸੱਚੇ ਪਾਤਸ਼ਾਹ ਜੀ ਕਹਿ ਗਏ ਕੋਈ ਜੰਗ ਨਹੀਂ ਕਰਨਾ, 2200 ਘੋੜ ਸਵਾਰ। ਸਤਿਗੁਰਾਂ ਨੇ 52 ਬਾਗ ਲਾਣ ਦਾ ਜ਼ਿਕਰ ਮਿਲਦਾ ਹੈ ਕੀਰਤਪੁਰ ਸਾਹਿਬ ਦੇ ਇਲਾਕੇ 'ਚ। ਉਸ ਤੋਂ ਬਾਅਦ ਧੰਨ ਗੁਰੂ ਹਰ ਰਾਇ ਸਾਹਿਬ ਮਹਾਰਾਜ ਜੀ ਦੇ ਦਵਾਖਾਨੇ ਵਰਗਾ ਦਵਾਖਾਨਾ ਕੋਈ ਨਹੀਂ, ਦਾਰਾ ਸ਼ਿਕੋ ਨੂੰ ਜਦੋਂ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਜਾਂਦਾ ਹੈ ਤੇ ਉਸ ਦੀ ਦਵਾਈ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੋਂ ਜਾਂਦੀ ਹੈ। ਇਹ ਸਤਿਗੁਰੂ ਗੁਰੂ ਹਰ ਰਾਇ ਸਾਹਿਬ ਦੀਆਂ ਕਿਰਪਾ ਨੇ। ਕੱਲ ਮੈਂ ਇੱਕ ਜ਼ਿਕਰ ਕੀਤਾ ਸੀ ਭਾਈ ਫੇਰੂ ਜੀ ਦਾ, ਕਿਉਂਕਿ ਇਹ ਸਮਾਂ ਹੁੰਦਾ ਪੂਰਾ ਜਿਹਾ, ਸ਼ਬਦ ਦੇ ਅਰਥ ਕਰਨੇ ਲਾਜ਼ਮੀ ਹੁੰਦੇ ਨੇ। ਦੇਖੋ ਕੱਲ ਵੀ ਮੈਂ ਕਿਹਾ ਸੀ 4 ਧੂਣੇ ਤੇ 6 ਬਖਸ਼ਾਂ, ਇਹਨਾਂ ਨੇ ਬੜਾ ਪ੍ਰਚਾਰ ਕੀਤਾ ਜੀ। 4 ਧੂਣੇ ਜਿਹੜੇ ਨੇ ਬਾਲੂ ਹਸਨਾ ਅਲਮਸਤ ਗੁਇੰਦਾ ਆਦਿਕ ਜਿਹੜੇ ਨੇ, ਇਹ 4 ਧੂਣੇ ਚਾਰੇ ਬ੍ਰਾਹਮਣ ਸਿੰਘ ਜੀ ਕਸ਼ਮੀਰ ਦੇ, ਇਹ ਚਾਰਾਂ ਨੂੰ ਸਤਿਗੁਰਾਂ ਨੇ ਬਖਸ਼ ਦਿੱਤੀ। ਆਪਾਂ ਨਾਨਕ ਮਤਾ ਸਾਹਿਬ ਜਾਂਦੇ ਹਾਂ, ਬਾਬਾ ਭਾਈ ਅਲਮਸਤ ਜੀ ਉੱਥੇ ਹੁੰਦੇ ਸਨ, 4 ਧੂਣਿਆਂ ਤੋਂ ਬਾਅਦ 6 ਬਖਸ਼ਾਂ ਨੇ ਗੁਰਮੁਖੋ। ਉਹਦੇ ਵਿੱਚੋਂ ਕੱਲ ਮੈਂ ਭਾਈ ਫੇਰੂ ਸਾਹਿਬ ਜੀ ਦਾ ਜ਼ਿਕਰ ਕੀਤਾ ਸੀ, ਮੈਨੂੰ ਯਾਦ ਹੈ ਕੱਲ ਦੀ ਕਥਾ 'ਚ, ਉਹਨਾਂ 6 ਬਖਸ਼ਾਂ ਵਿੱਚੋਂ 3 ਬਖਸ਼ਾਂ ਗੁਰੂ ਹਰ ਰਾਇ ਸਾਹਿਬ ਜੀ ਨੇ ਕੀਤੀਆਂ ਨੇ। ਇੱਕ ਭਾਈ ਫੇਰੂ ਵਾਲੀ ਜਿਹਨੂੰ ਸੰਗਤ ਸਾਹਿਬ ਕਿਹਾ, ਮੈਂ ਥੋੜ੍ਹਾ ਜਿਹਾ ਜ਼ਿਕਰ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਭਾਈ ਫੇਰੂ ਫੇਰੂ ਫੇਰੀ ਲਾ ਕੇ ਘਿਓ ਵੇਚਦੇ ਸਨ, ਭਾਈ ਭਗਤੂ ਜੀ ਖੇਤਾਂ 'ਚ ਕੰਮ ਕਰਾ ਰਹੇ ਸਨ, ਬਾਬੇ ਆਦਮ ਦਾ ਪੁੱਤਰ ਭਾਈ ਭਗਤੂ, ਆਪ ਜੀ ਨੂੰ ਪਤਾ ਹੋਣਾ ਜਿਹਨੂੰ ਇਸ ਘਰ 'ਚੋਂ ਬਖਸ਼ਿਸ਼ ਮਿਲੀ ਸੀ ਬਾਬੇ ਆਦਮ ਨੂੰ, ਭਾਈ ਭਗਤੂ ਦਾ ਅੰਤਲਾ ਸਮਾਂ ਕਰਤਾਰਪੁਰ ਹੋਇਆ ਤੇ ਗੁਰੂ ਹਰ ਰਾਇ ਸਾਹਿਬ ਨੇ ਆਪਣੇ ਹੱਥੀ ਉਹਨਾਂ ਦੀ ਚਿਖਾ ਨੂੰ ਅੱਗ ਦਿਖਾਈ ਸੀ, ਕਿਹਾ ਸੀ ਇਹ ਗੁਰੂ ਕਾ ਪੁੱਤਰ ਹੈ ਮਹਾਰਾਜ ਗੁਰੂ ਹਰ ਰਾਇ ਸਾਹਿਬ ਨੇ। ਸਤਿਗੁਰੂ ਗੁਰੂ ਹਰ ਰਾਇ ਸਾਹਿਬ ਨੇ ਇੱਕ ਭਾਈ ਫੇਰੂ ਜੀ ਨਾਮ ਸੀ, ਭਾਈ ਸੰਗਤ ਫੇਰੀ ਲਾਉਂਦੇ ਸਨ ਘਿਓ ਦੀ, ਇਸ ਕਰਕੇ ਮਹਾਰਾਜ ਨੇ ਕਿਹਾ ਤੁਸੀਂ ਸਾਡੇ ਫੇਰੂ ਹੋ। ਜੀਵਨ ਕਿਵੇਂ ਪਲਟਿਆ, ਪਹਿਲਾਂ ਵੀ ਬਖਸ਼ਿਸ਼ ਸੀ, ਭਾਈ ਭਗਤੂ ਖੇਤਾਂ 'ਚ ਕੰਮ ਕਰਾ ਰਹੇ ਆ, ਭਾਈ ਫੇਰੂ ਜੀ ਲੈ ਕੇ ਨਿਕਲੇ ਕੁੱਪੇ ਘਿਓ ਦੇ, ਕਾਮਿਆਂ ਨੇ ਕਿਹਾ ਭਾਈ ਜੀ ਭਾਈ ਭਗਤੂ ਨੂੰ ਅੱਜ ਘਿਓ ਲਿਆਉਣਾ ਸੀ, ਬੜੀ ਖੱਡ ਭਨਵੀਂ ਮਿਹਨਤ ਕੀਤੀ। ਭਾਈ ਭਗਤੂ ਨੇ ਭਾਈ ਸੰਗਤ ਨੂੰ ਕਿਹਾ ਵੀ ਘਿਓ ਦੇ ਦੇ, ਪੈਸੇ ਮੇਰੇ ਕੋਲ ਨਹੀਂ, ਤੈਨੂੰ ਦੇ ਦਿਆਂਗਾ। ਜੋ ਸਾਡਾ ਇਤਿਹਾਸ ਕਹਿੰਦਾ ਮਹਿਮਾ ਪ੍ਰਕਾਸ਼ 'ਚ ਸੂਰਜ ਪ੍ਰਕਾਸ਼ 'ਚ ਲਿਖਿਆ, ਉਹਨੇ ਕਿਹਾ ਜੀ ਕੁੱਪਾ ਜੋਖਣ ਵਾਸਤੇ ਕੋਈ ਨਹੀਂ। ਕਹਿਣ ਲੱਗੇ ਤੂੰ ਦੇ ਹੱਥਾਂ ਨਾਲ ਘਰ ਜਾ ਕੇ ਹੋਰ ਪਾ ਕੇ ਦੇਖ ਲਈ, ਆਪੇ ਪਤਾ ਲੱਗ ਜਾਏਗਾ ਕਿੰਨਾ ਘਟਿਆ। ਉਹ ਘਰ ਚਲਾ ਗਿਆ, ਜਦੋਂ ਸਵੇਰੇ ਕੁੱਪੇ ਜੋਖਣ ਲੱਗਾ ਤੇ ਕੁੱਪਾ ਪੂਰਾ, ਉਸ ਦੇ ਮਨ ਨੂੰ ਇੰਨੀ ਭਾਵਨਾ ਬਣੀ, ਉਹ ਭਾਈ ਭਗਤੂ ਜੀ ਕੋਲ ਗਿਆ, ਕਹਿੰਦਾ ਤੁਸੀਂ ਤਾਂ ਉਹਨੇ ਭਰ ਦਿੱਤੇ, ਭਾਈ ਭਗਤੂ ਜੀ ਨੇ ਕਿਹਾ ਨਹੀਂ ਓਣਿਆਂ ਨੂੰ ਭਰਨ ਵਾਲਾ ਧੰਨ ਗੁਰੂ ਹਰ ਰਾਏ ਸਾਹਿਬ ਹੈ। ਸੰਗਤ ਜੀ ਇੱਥੇ ਫਿਰ ਗੁਰੂ ਹਰ ਰਾਏ ਸਾਹਿਬ ਨੂੰ ਬਖਸ਼ਿਸ਼ ਮਿਲੀ, ਇਹ ਬਖਸ਼ਿਸ਼ ਦਿੱਤੀ ਗੁਰੂ ਹਰ ਰਾਏ ਸਾਹਿਬ ਨੇ ਇਹਨਾਂ ਨੂੰ, ਇਹ ਜਿਹੜੀ ਬਖਸ਼ਿਸ਼ ਹੈ, ਬਖਸ਼ਿਸ਼ ਦੇ ਕੇ ਕਿਹਾ ਮੇਰਾ ਖੀਸਾ ਹੋਵੇਗਾ, ਹੱਥ ਤੇਰਾ ਹੋਵੇਗਾ, ਲੰਗਰ ਲਾ, ਪ੍ਰਚਾਰ ਕਰ। ਸ਼ਾਇਦ ਕਈ ਘਟਨਾਵਾਂ ਐਸੀਆਂ ਨੇ ਜੀ ਅਸੀਂ ਸੁਣਾਉਂਦੇ ਜ਼ਰੂਰ ਹਾਂ ਪੁਰਾਤਨ, ਮੈਨੂੰ ਬਖਸ਼ ਦਿਆ ਜੇ। ਹਰ ਬੰਦਾ ਅੱਜ ਜੱਜ ਹੈ ਤੇ ਹਰ ਬੰਦਾ ਵਿਦਵਾਨ ਹੈ, ਹਰ ਬੰਦੇ ਦੀ ਜੇਬ ਵਿੱਚ ਸ਼ਸਤਰ ਪਿਆ ਜਿਹੜਾ ਕਿਸੇ ਬਾਰੇ ਕੁਝ ਵੀ ਉਹ ਕਰ ਸਕਦਾ ਲਿਖ ਕੇ। ਅਸਲ ਚ ਭਾਈ ਫੇਰੂ ਜਦੋਂ ਲੰਗਰ ਲਾਇਆ, ਆਤਮ ਗਿਆਨੀ ਪੁਰਸ਼ ਹਨ, ਲੰਗਰ ਲਾਉਂਦਿਆਂ ਕਿਤੇ ਲੰਗਰ ਵਰਤਾਉਂਦਿਆਂ ਇੱਕ ਨੂੰ ਰਾਤ ਦਾ ਮਿੱਸਾ ਪ੍ਰਸ਼ਾਦ ਆ ਗਿਆ, ਉਹ ਵੀ ਬੰਦਗੀ ਵਾਲਾ ਸੀ। ਉਹਨੇ ਖਲੋ ਕੇ ਕਹਿ ਦਿੱਤਾ ਹੇ ਫੇਰੂ ਤੂੰ ਲੰਗਰ ਕਾਣਾ ਕੀ ਆ, ਖਾਏ ਪ੍ਰਸ਼ਾਦ ਮੈਂ ਤ੍ਰਿਪਤ ਨਾ ਥੀਆ। ਤੂੰ ਲੰਗਰ ਵਿੱਚ ਵਿਤਕਰਾ ਪਾ ਦਿੱਤਾ, ਕਾਣਾ ਕਰ ਦਿੱਤਾ, ਮਹਿਮਾ ਪ੍ਰਕਾਸ਼। ਸਾਡੇ ਸਾਰੇ ਸਤਬੀਰ ਸਿੰਘ ਹੁਣੀ ਲਿਖਦੇ ਆ ਕਿ ਭਾਈ ਫੇਰੂ ਨੇ ਕਿਹਾ ਸਿੱਖਾਂ ਮਮ ਇੱਕ ਆਂਕ ਕਰੋ ਤੁਮ ਕਾਣੀ ਗੁਰ ਲੰਗਰ ਕਰੋ ਬਹਾਲਾ। ਲੰਗਰ ਕਾਣਾ ਨਹੀਂ ਹੁੰਦਾ, ਸਾਡੀ ਗਲਤੀ ਹੈ। ਪਿਆਰੂ ਕਿਹਾ ਜਾਂਦਾ ਉਹਨਾਂ ਦੀ ਇੱਕ ਅੱਖ ਚਲੀ ਗਈ। ਮੈਂ ਅਰਜ਼ ਕਰਾਂ ਭਾਈ ਫੇਰੂ ਜੀ ਨੂੰ ਇਹ ਬਖਸ਼ਿਸ਼ ਧੰਨ ਗੁਰੂ ਹਰ ਰਾਏ ਸਾਹਿਬ ਨੇ ਦਿੱਤੀ। ਜਦੋਂ ਦੇਖਿਆ ਵੀ ਇੰਨੀ ਭਾਵਨਾ ਰੱਖਦਾ ਲੰਗਰ ਦੀ, ਤੇ ਫਿਰ ਮਹਾਰਾਜ ਨੇ ਦੂਜਾ ਬਚਨ ਕਿਹਾ। ਉਦਨ ਕਿਹਾ ਸੀ ਕਿ ਖੀਸਾ ਮੇਰਾ ਮਮ ਖੀਸਾ ਕਰ ਹੋਏ ਤੇਰਾ। ਹੁਣ ਇਸ ਬਖਸ਼ਿਸ਼ ਤੋਂ ਬਾਅਦ ਕਿਹਾ ਨਹੀਂ, ਅੱਜ ਤੋਂ ਬਾਅਦ ਖੀਸਾ ਵੀ ਤੇਰਾ ਤੇ ਹੱਥ ਵੀ ਤੇਰਾ, ਇਹ ਮੇਰਾ ਖੀਸਾ ਨਹੀਂ ਤੇਰਾ ਹੈ। ਇਹ ਬਖਸ਼ਿਸ਼ ਗੁਰੂ ਹਰ ਰਾਏ ਸਾਹਿਬ ਨੇ ਦਿੱਤੀ। ਦੂਸਰੀ ਬਖਸ਼ਿਸ਼ ਗੁਰੂ ਹਰ ਰਾਏ ਸਾਹਿਬ ਨੇ ਕੀਤੀ ਜੀ ਸੁਥਰੇ ਸ਼ਾਹ ਤੇ, ਜਿਹਦੀਆਂ ਆਪਾਂ ਸੁਥਰੇ ਦੀਆਂ ਸੁਣਨੇ ਆ ਨਾ ਜੀ, ਇਹਨਾਂ ਬੜਾ ਪ੍ਰਚਾਰ ਕੀਤਾ ਇਸ ਬਖਸ਼ਿਸ਼ ਨੇ ਸੁਥਰੇ ਸ਼ਾਹੀਆਂ ਨੇ। ਤੀਸਰੀ ਬਖਸ਼ ਮਹਾਰਾਜ ਨੇ ਕੀਤੀ ਭਗਤ ਭਗਵਾਨ ਤੇ। ਭਗਵਾਨ ਗਿਰੀ ਇਹਦਾ ਨਾਮ ਸੀ ਜੀ, ਬੁੱਧ ਗਿਆ ਦਾ ਬਹੁਤ ਧੁਰੰਤਰ ਵਿਦਵਾਨ ਸੀ। ਇਹ ਧੰਨ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਚ ਆਇਆ। ਇਹ ਗੁਰੂ ਨਾਨਕ ਸਾਹਿਬ ਦੀ ਅੰਸ਼ ਬੰਸ਼ ਵਿੱਚੋਂ ਬਾਬਾ ਮੇਹਰ ਚੰਦ ਜੀ ਨੂੰ ਮਿਲਿਆ। ਉੱਥੇ ਤ੍ਰਿਪਤੀ ਨੇ ਉਹਨਾਂ ਕਿਹਾ ਹੁਣ ਇਸ ਖਜ਼ਾਨਿਆਂ ਦੇ ਮਾਲਕ ਗੁਰੂ ਹਰ ਰਾਏ ਸਾਹਿਬ ਨੇ। ਛੇ ਬਖਸ਼ਾਂ ਵਿੱਚੋਂ ਤਿੰਨ ਬਖਸ਼ਾਂ ਗੁਰੂ ਹਰ ਰਾਏ ਸਾਹਿਬ ਨੇ ਦਿੱਤੀਆਂ ਨੇ। ਸੰਗਤ ਜੀ ਇਸ ਤੋਂ ਬਾਅਦ ਅੱਜ ਜਿਹਨਾਂ ਘਰਾਂ ਚ ਰਾਜਭਾਗ ਹੈ, ਕਿਉਂਕਿ ਵਿਦਵਾਨ ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼ ਨੂੰ ਹੋਰ ਭਾਗ ਲੱਗਾ ਹੈ, ਪਰ ਜ਼ਿਆਦਾ ਇਹ ਵੇ ਹਜ਼ੂਰ ਮਾਲਵੇ ਦੀ ਧਰਤੀ ਤੇ ਗਏ ਆ, ਤੇ ਭਾਈ ਕਾਲਾ ਆਪਣੇ ਦੋ ਪੁੱਤਰ ਭਤੀਜੇ ਫੂਲ ਤੇ ਸੰਦਲੀ ਨੂੰ ਲੈ ਕੇ ਆਇਆ। ਇਹਨਾਂ ਬੱਚਿਆਂ ਨੇ ਢਿੱਡ ਖੜਕਾਏ ਤੇ ਮਹਾਰਾਜ ਜੀ ਨੇ ਪੁੱਛਿਆ ਸੀ ਇਹ ਕੌਣ। ਭਾਈ ਕਾਲੇ ਨੇ ਕਿਹਾ ਮੇਰੇ ਭਤੀਜੇ ਨੇ। ਕੁਛ ਵਿਦਵਾਨ ਕਹਿੰਦੇ ਨੇ ਇਹਨਾਂ ਦੇ ਪਿਤਾ ਕਰਮਚੰਦ ਕਈਆਂ ਰੂਪਚੰਦ ਲਿਖਿਆ ਉਹ ਸ਼ਹੀਦ ਹੋ ਗਏ ਸਨ, ਤੇ ਮਹਾਰਾਜ ਜੀ ਦੇ ਸਾਹਮਣੇ ਪੇਟ ਖੜਕਾਉਂਦੇ ਆਏ। ਸਤਿਗੁਰਾਂ ਨੇ ਪੁੱਛਿਆ ਜੀ ਇਹ ਕੌਣ। ਭਾਈ ਕਾਲਾ ਕਹਿੰਦਾ ਮੇਰੇ ਭਤੀਜੇ ਨੇ ਸਤਿਗੁਰੂ, ਤੁਹਾਡੇ ਦਰ ਤੋਂ ਰੋਟੀ ਲੈਣ ਆਏ ਆ। ਮਹਾਰਾਜ ਜੀ ਨੇ ਕਿਹਾ ਸਤਲੁਜ ਤੋਂ ਲੈ ਕੇ ਯਮੁਨਾ ਤੱਕ ਇਹਨਾਂ ਦੀ ਔਲਾਦ ਦੇ ਘੋੜੇ ਪਾਣੀ ਪੀਣਗੇ। ਇਹਦੇ ਵਿੱਚੋਂ ਸੰਗਤ ਜੀ ਨਾਭੇ ਵਾਲੇ, ਜੀਂਦ ਵਾਲੇ ਤੇ ਪਟਿਆਲੇ ਵਾਲੇ, ਬਾਅਦ ਵਿੱਚ ਭਾਈ ਰਾਮਾ ਤੇ ਤਲੋਕੇ ਤੇ ਹੋਰ ਬਖਸ਼ਿਸ਼ ਹੋਈ। ਸ਼ਾਕੇ ਅੰਮ੍ਰਿਤ ਭਾਈ ਰਾਮ ਸਿੰਘ, ਭਾਈ ਤਲੋਕ ਸਿੰਘ ਬਣੇ। ਚਮਕੌਰ ਸਾਹਿਬ ਸਾਹਿਬਜ਼ਾਦਿਆਂ ਦੇ ਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਮੁਕੰਮਲ ਇਹਨਾਂ ਕੀਤਾ। ਇਹਨਾਂ ਨੂੰ ਹੁਕਮਨਾਮਾ ਦੇ ਕੇ ਕਿਹਾ ਸੀ ਸ਼ਤਾਬੀ ਆਵਣਾ, ਅਸੀਂ ਤੁਹਾਡਾ ਰਾਹ ਦੇਖਦੇ ਹੋਵਾਂਗੇ, ਮੇਰਾ ਕਰ ਤੇਰਾ ਐਸੇ। ਇੱਕ ਤਾਂ ਬਖਸ਼ਿਸ਼ ਇਹ ਕੀਤੀ। ਇਸ ਤੋਂ ਅਗਲੀ ਬੇਨਤੀ ਕਰਦਿਆਂ ਗੁਰੂ ਹਰ ਰਾਏ ਸਾਹਿਬ ਜੀ ਨੇ ਇੰਨੀ ਸੁਚੇਤਤਾ ਚੋਣ ਕੈਸੀ ਕੀਤੀ ਕਿ ਪੁੱਤਰ ਰਾਮ ਰਾਏ ਬਹੁਤ ਵਿਦਵਾਨ ਹੈ, ਜੇ ਇੰਨੇ ਵਿਦਵਾਨ ਨੇ, ਹਾਜ਼ਰ ਜਵਾਬ ਨੇ, ਤੀਖਣ ਬੁੱਧੀ ਵਾਲੇ ਨੇ। ਜਦੋਂ ਔਰੰਗਜ਼ੇਬ ਨੂੰ ਬੁਲਾਵਾ ਆਇਆ ਔਰੰਗਜ਼ੇਬ ਵੱਲੋਂ, ਤੇ ਬਾਬਾ ਰਾਮ ਰਾਏ ਜੀ ਨੂੰ ਭੇਜਿਆ। ਮੈਂ ਜ਼ਿਆਦਾ ਡਿਟੇਲ ਚ ਨਹੀਂ, 72 ਕਰਾਮਾਤਾਂ ਸਿੱਖ ਸਰੋਤ ਕਹਿੰਦੇ ਨੇ, ਇਉਂ ਕਹਿ ਲਓ ਉਹਨੇ ਕਰਾਮਾਤ ਦਿਖਾਈ ਜੀ। ਪਰ ਸਤਿਗੁਰਾਂ ਨੇ ਸਮਝਾਇਆ ਸੀ ਕੋਈ ਐਸਾ ਕਰਮ ਨਾ ਕਰਿਓ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਕੋਈ ਚੋਟ ਵੱਜੇ। ਜਦੋਂ ਉੱਥੇ ਪ੍ਰਭਾਵ ਪੈ ਗਿਆ, ਆਪ ਸਭ ਨੂੰ ਪਤਾ, ਉੱਥੇ ਇੱਕ ਸਵਾਲ ਫਿਰ ਪੁੱਛਿਆ ਸੀ ਔਰੰਗਜ਼ੇਬ ਦੀ ਸਭਾ ਚ ਕਿ ਆਹ ਸਾਡੀ ਤੁਹੀਨ ਤੇ ਨਹੀਂ ਮਿੱਟੀ, ਮੁਸਲਮਾਨ ਕੀ ਪੀੜਾ ਪਈ ਘੁਮਿਆਰ, ਇਹਦੇ ਅਰਥ ਕੀ ਨੇ। ਬਸ ਪਿਆਰਿਓ ਯਾਦ ਰੱਖੋ ਰੱਬ ਦੀ ਖੇਡ ਹੈ। ਉੱਥੇ ਅੰਦਰ ਤਿਲਕ ਗਿਆ, ਉੱਥੇ ਜ਼ਬਾਨ ਤੋਂ ਇਹ ਨਿਕਲ ਗਿਆ ਜੀ ਸ਼ਬਦ ਤਾਂ ਬੇਈਮਾਨ ਸੀ ਪਰ ਲਿਖਾਰੀ ਦੀ ਉਕਾਈ ਨਾਲ ਮੁਸਲਮਾਨ ਲਿਖਿਆ। ਪਰ ਮੈਂ ਆਪ ਨੂੰ ਥੋੜ੍ਹੀ ਜਿਹੀ ਇੱਕ ਬੇਨਤੀ ਕਰ ਜਾਂਦਾ ਇਸ ਸਲੋਕ ਬਾਰੇ। ਇਸਲਾਮ ਦਾ ਇਹ ਅਕੀਦਾ ਹੈ ਕਿ ਪ੍ਰਾਣੀ ਨੂੰ ਜੇ ਮਰੇ ਨੂੰ ਸਾੜ ਦਿੱਤਾ ਜਾਏ, ਜਿਉਂਦਾ ਸਾੜ ਦਿੱਤਾ ਜਾਏ, ਦੋਜ਼ਖ ਦੀ ਅੱਗ ਜਾਂਦਾ, ਕਬਰਾਂ ਚ ਜਾਏਗਾ, ਕਿਆਮਤ ਵਾਲੇ ਦਿਨ ਉੱਠੇਗਾ। सतगुरु उत्थे कहिंदे जिहड़ियां कबरां बहुत पुरानियां हो जाण उहदी मिट्टी चिकनी हो जांदी है ते कुमार उस मिट्टी नूं भाल के लभदा है। जे लभ जाए ओ मिट्टी उहदे पेटे पै जांदी है, उहदे इट्टां भांडे घड़दा है, उहनूं अग विच उह जदों पकांदा है ते महाराज कहिंदे अग दीआं चिंगियाड़ियां सूं सूं जदों अग करदी है ओ पुकार दी हज़ूर कहिंदे ने जे जीव आत्मा होवे ते अग सड़न नाल बोले क्यों ना। ਉਹ ਸਲੋਕ ਹੈ ਮਿੱਟੀ ਮੁਸਲਮਾਨ ਕੀ ਪੇੜਾ ਹੈ, ਪੇੜਾ ਦਾ ਅਰਥ ਪੇਟੇ, ਸ਼ਬਦਾਰਥ ਇਹਦੇ ਅਰਥ ਨੇ ਪੇਟਿਆ, ਪੇੜਾ ਹੈ ਭਾਈ ਕੁਮਿਆਰ ਘੜ ਭਾਂਡੇ ਇੱਟਾਂ ਕੀਆਂ ਜਲ ਜੀ ਕਰੇ ਪੁਕਾਰ, ਜਲ ਜਲ ਰੋਵੈ ਬੱਪੜੀ ਝੜ ਝੜ ਪਵੇ ਅੰਗਿਆਰ, ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੇ ਕਰਤਾਰੇ, ਤਾਂ ਰੱਬ ਜਾਣਦਾ ਮਰਨ ਤੋਂ ਬਾਅਦ ਕਿੱਥੇ ਜਾਣਾ। ਯਾਦ ਰੱਖਿਓ ਸਾਡੇ ਅੱਜ ਚਲੋ ਸੰਸਕਾਰ ਕਰਨੇ ਆ, ਉਂਝ ਵੈਸੇ ਮਹਾਰਾਜ ਨੇ ਬਾਣੀ ਚ ਵਚਨ ਕੀਤਾ ਇੱਕ ਦੱਜੈ ਇੱਕ ਦੱਬੀਐ ਇਕਣਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਟੀਆਂ ਇੱਕ ਪੀਪਰ ਹਸਣ ਪਾਏ, ਨਾਨਕ ਏਵ ਨਾ ਜਾਪੀ ਕਿੱਥੇ ਜਾਏ ਸਮਾਏ। ਜਦੋਂ ਬਾਣੀ ਦੀ ਮੌਖਿਕ ਰੂਪ ਚ ਬਦਲਿਆ ਹਜ਼ੂਰ ਨੇ ਕਹਿ ਨੂੰ ਕਹਿ ਦਿਓ ਜਿਸ ਪਾਸੇ ਮੂੰਹ ਉਧਰ ਚਲਾ ਜਾਏ ਅੱਜ ਤੋਂ ਬਾਅਦ ਸਾਡੇ ਮੱਥੇ ਨਾ ਲੱਗੇ। ਸੰਗਤ ਜੀ ਬਾਬਾ ਰਾਮ ਰਾਏ ਨੂੰ ਹਜ਼ੂਰ ਨੇ ਮੱਥੇ ਨੀ ਲਾਇਆ। ਇੱਕ ਦੋ ਬੇਨਤੀਆਂ ਮੈਂ ਹੋਰ ਕਰ ਜਾਣਾ। ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਸਿੱਖ ਬਾਣੀ ਬਾਰੇ ਸਵਾਲ ਪੁੱਛਦੇ ਨੇ। ਇੱਕ ਦਿਨ ਕੀਰਤਨ ਹੋ ਰਿਹਾ, ਇਹ ਸੰਗਤ ਸ਼ਬਦ ਪੜ੍ਹਦੀ ਆ ਰਹੀ ਹੈ। ਮਹਾਰਾਜ ਤੇਜ਼ੀ ਨਾਲ ਉੱਠੇ, ਪਲੰਗ ਤੋਂ ਉੱਠਦਿਆਂ ਗੋਡੇ ਤੇ ਚੋਟ ਲੱਗੀ। ਪੁਰਾਣੇ ਇਤਿਹਾਸਕਾਰ ਕਹਿੰਦੇ ਨੇ ਮਹਾਰਾਜ ਉਸ ਤੋਂ ਬਾਅਦ ਜ਼ਮੀਨ ਤੇ ਸੌਣ ਲੱਗ ਪਏ। ਜੇ ਸਿੱਖਾਂ ਪੁੱਛਿਆ ਤੇ ਗੁਰੂ ਹਰ ਰਾਏ ਸਾਹਿਬ ਨੇ ਫਰਮਾਇਆ ਜੋ ਸਿੱਖ ਗੁਰਬਾਣੀ ਭੈ ਕਰੈ ਬਿਨ ਪ੍ਰਿਆਸ ਭਵ ਸਾਗਰ ਤਰੈ, ਜਿਨ ਪੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਾ ਹਮਾਰਾ। ਫਿਰ ਸਿੱਖਾਂ ਪੁੱਛਿਆ ਮਹਾਰਾਜ ਸਾਰੀ ਬਾਣੀ ਕਹਿੰਦੀ ਮਨ ਜਾਗੇ ਮਨ ਜਾਗੇ, ਸਾਨੂੰ ਦੱਸੋ ਮਨ ਜਾਗਣ ਦੇ ਚਿੰਨ੍ਹ ਕੀ ਹੁੰਦੇ ਨੇ। ਸਤਿਗੁਰਾਂ ਨੇ ਕਿਹਾ ਤੁਸੀਂ ਰੋਜ਼ ਬਾਣੀ ਪੜ੍ਹਦੇ ਹੋ, ਜਿਸ ਦਿਨ ਬਾਣੀ ਪੜ੍ਹ ਕੇ ਮਨ ਕਹਿ ਕਿ ਹੋਰ ਬਾਣੀ ਪੜ੍ਹਾਂ ਉਹ ਦਿਨ ਚੇਤੇ ਰੱਖਿਓ ਤੁਹਾਡਾ ਮਨ ਜਾਗਣਾ ਸ਼ੁਰੂ ਹੋ ਗਿਆ ਹੈ। ਮਨ ਜਾਗੇ ਕੀ ਇਹ ਨਿਸ਼ਾਨੀ ਪ੍ਰੈ ਉਰ ਲਾਗੈ ਸਤਿਗੁਰ ਬਾਣੀ। ਮੈਂ ਬੇਨਤੀ ਕਰਾਂ ਧੰਨ ਗੁਰੂ ਹਰ ਰਾਏ ਸਾਹਿਬ ਨੇ ਜੀ ਸੰਨ 1661 ਨੂੰ 5 ਸਾਲ ਹਜ਼ੂਰ ਦਾ ਬੇਟਾ ਹੈ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ। ਸੰਗਤ ਜੀ 1656 ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਆਗਮਨ ਹੋਇਆ, 1661 ਨੂੰ ਅਕਤੂਬਰ ਦੇ ਮਹੀਨੇ 'ਚ ਧੰਨ ਗੁਰੂ ਹਰ ਰਾਏ ਸਾਹਿਬ ਜੀ ਨੇ ਆਪਣੀ ਜਗ੍ਹਾ 'ਤੇ ਆਪਣੇ ਛੋਟੇ ਬੇਟੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਦਿੱਤੀ। ਜਿਹੜਾ ਅੱਜ ਦਾ ਦਿਨ ਹੈ, ਅੱਜ ਸਤਿਗੁਰਾਂ ਦਾ ਜੋਤੀ ਜੋਤ ਸਮਾਵਣ ਦਿਵਸ ਵੀ ਹੈ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਉਹਨਾਂ ਦਾ ਗਰਿਆਈ ਦਿਨ ਵੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜੇ ਆਰਬਲਾ ਦੇਖੀਏ, ਗੁਰੂ ਹਰ ਰਾਏ ਸਾਹਿਬ ਜੀ ਤਕਰੀਬਨ 31 ਸਾਲ ਕੁਛ ਮਹੀਨੇ ਤੇ ਕੁਛ ਦਿਨ ਆਰਬਲਾ ਬਣਦੀ ਹੈ, ਗੁਰੂ ਹਰਿਕ੍ਰਿਸ਼ਨ ਸਾਹਿਬ 8 ਸਾਲ ਦੀ ਆਰਬਲਾ, ਮੈਂ ਸਿੱਧਾ ਕਰੀਬ ਸ਼ਬਦ ਵਰਤਿਆ 8 ਸਾਲਾਂ ਵਿੱਚੋਂ 3 ਸਾਲ ਦੇ ਕਰੀਬ ਗੁਰਿਆਈ ਤੇ ਬਿਰਾਜਮਾਨ ਰਹੇ, 5 ਸਾਲ ਦੀ ਉਮਰ ਸੀ। ਅੱਜ ਦੇ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਜਿਨ੍ਹਾਂ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ ਕਿ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ। ਕਵੀ ਸੰਤੋਖ ਸਿੰਘ ਨੇ ਇੱਕ ਸ਼ਬਦ ਲਿਖਿਆ ਹੈ, ਉਹ ਲਿਖਦਾ ਹੈ ਭਾਈ ਸਾਹਿਬ ਲਿਖਦੇ ਨੇ ਦਰਸ਼ਨ ਸ੍ਰੀ ਹਰਿਕ੍ਰਿਸ਼ਨ ਕੇ ਨਪੁੰਨ ਹਰਨ ਜੁਰਤੀਨ। ਇਹਦਾ ਅਰਥ ਹੈ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰੋ ਤਿੰਨਾਂ ਤਾਪਾਂ ਦਾ ਨਾਸ ਹੋ ਜਾਂਦਾ ਹੈ। ਦਰਸ਼ਨ ਸ੍ਰੀ ਹਰਿਕ੍ਰਿਸ਼ਨ ਕੇ ਨਪੁੰਨ ਹਰਨ ਜੁਰਤੀਨ, ਚਰਨ ਮਨੋਹਰ ਬੰਦਨਾ ਜਿਨ ਸੁਖਨ ਸਿੱਖਨ ਸੁਖ ਦੀਨ, ਉਹਨਾਂ ਦੇ ਚਰਨਾਂ 'ਚ ਮੈਂ ਮੱਥਾ ਟੇਕਣਾ ਜਿਸ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਿੱਖਾਂ ਨੂੰ ਆਤਮਿਕ ਸੁੱਖ ਦਿੱਤਾ ਹੈ। ਸਮਾਂ ਹੋ ਗਿਆ ਜੀ, ਇਸ ਕਰਕੇ ਆਓ ਆਪਾਂ ਨਾਮ ਜਪ ਲਈਏ, ਕਿਉਂਕਿ ਜਦੋਂ ਹੁਕਮਨਾਮਾ ਲੰਬੇੜਾ ਆ ਜਾਏ ਨਾ ਜੀ, ਸਾਡੇ ਲਈ ਇਹ ਵੀ ਹੁੰਦਾ, ਮੁਸ਼ਕਲ ਨਹੀਂ ਹੁੰਦੀ। ਸਤਿਗੁਰੂ ਕਿਰਪਾ ਕਰੇ ਸਮਾਂ ਹੋਵੇ ਤੇ ਜਿੰਨਾ ਸਮਾਂ ਮਰਜ਼ੀ, ਕਿਉਂਕਿ ਘੜੀ ਸਾਨੂੰ ਰੋਕਦੀ ਵੀ ਹੈ। ਫਿਰ ਅੱਜ ਮੈਨੂੰ ਬਖਸ਼ ਦਿਆ ਜੀ, ਮੈਂ ਗੁਰੂ ਹਰਿ ਰਾਏ ਸਾਹਿਬ ਜੀ ਦਾ ਉਹਨਾਂ ਇਤਿਹਾਸ ਨਹੀਂ ਸੁਣਾ ਸਕਿਆ ਜਿੰਨਾ ਸਾਨੂੰ ਭਾਵਨਾ ਸਹਿਤ ਸੁਣਾਉਣਾ ਚਾਹੀਦਾ। ਸ਼ਬਦ ਲੰਬੇਰਾ ਸੀ, ਇਸ ਕਰਕੇ ਅਖਰੀ ਅਰਥ ਕਰਨੇ ਪਏ। ਕਰੋ ਕਿਰਪਾ ਸਾਧ ਸੰਗਤ ਜੀ, ਆਓ ਨਾਮ ਜਪੀਏ ਜਿਸ ਤਰ੍ਹਾਂ ਰੋਜ਼ ਜਪਦੇ ਹੋ, ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ। ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ। सारे सिंह बोलो जी। सतनाम वाहे गुरु, सतनाम वाहे गुरु, सतनाम वाहे गुरु, सतनाम वाहे गुरु, सतनाम 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 जी, वाहे गुरु वाहे गुरु वाहे गुरु जी। सतनाम 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 जी, वाहे गुरु वाहे गुरु वाहे गुरु जी। वाहे गुरु वाहे गुरु वाहे गुरु जी। आओ अज दे इस अमृत बचन दे अंतलियां तुका सरवण करिए जी।
मीत जोबन माल सरबस, प्रभ एक कर मन माही, बिनवंत नानक वड भाग पाईऐ, सुख सहज समाही। वाहे गुरु जी का खालसा, वाहे गुरु जी।